ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਹੱਲਾ ਪੰਜ ਗਾਥਾ,
ਮਹੱਲਾ ਪੰਜ ਨਹੀਂ ਕਹਿਣਾ, ਪੰਜਵਾਂ
ਮਹੱਲਾ ਪੰਜਵਾਂ,
ਮਾਮ ਨਹੀਂ ਕਹਿਣਾ, ਵਾ ਪੰਜ ਵਾ,
ਮਹੱਲਾ ਪੰਜਵਾਂ,
ਮਹੱਲਾ ਵੀ ਨਹੀਂ ਮਹੱਲਾ, ਮਹੱਲਾ
ਮਹੱਲਾ।
ਹਾਂ ਪੜ੍ਹੋ ਸਾਰੇ, ਮਹੱਲਾ ਪੰਜਵਾਂ,
ਮਹੱਲਾ ਪੰਜਵਾਂ
ਗਾਥਾ,
ਗਾਥਾ
ਅੱਗੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਹੁਣ ਗਾਥਾ ਨਾਂ ਦੀ ਬਾਣੀ ਉਚਾਰਨ ਕਰਨ ਲੱਗੇ ਨੇ। ਗਾਥਾ ਵੀ ਕਈ ਅਰਥ ਰੱਖਦਾ। ਸੋ ਗਾਥਾ ਕਹਾਣੀ ਦਾ ਨਾਂ, ਕਥਾ ਦਾ ਨਾਂ ਵੀ ਹੁੰਦਾ ਗਾਥਾ। ਸੋ ਗਾਥਾ ਪਾਲੀ ਅਤੇ ਪ੍ਰਾਕਿਰਤਿਕ ਬੋਲੀ ਦਾ ਵੀ ਨਾਂ ਹੈ, ਅਤੇ ਗਾਥਾ ਇੱਕ ਛੰਦ ਦਾ ਵੀ ਨਾਂ ਹੈ, ਜਿਹਨੂੰ ਗਾਹਾ ਅਤੇ ਆਰੀਆ ਛੰਦ ਵੀ ਕਹਿੰਦੇ ਨੇ, ਦੋ ਨਾਂ ਹੋਰ ਨੇ। ਸੋ ਇਮਾਤ੍ਰਿਕ ਛੰਦ ਆ ਉਹਦੇ ਵਿੱਚ 16 ਅਤੇ ਜਿਹੜਾ ਹੈਗਾ 18 'ਤੇ ਵਿਸ਼ਰਾਮ ਹੁੰਦਾ ਹੈ, 16 15 'ਤੇ ਵਿਸ਼ਰਾਮ ਹੁੰਦਾ ਹੈ, ਇਉਂ ਇਮਾਤ੍ਰਿਕ ਛੰਦ ਹੈ। ਸੋ ਇੱਕ ਛੰਦ ਦਾ ਨਾਂ ਵੀ ਹੈ ਗਾਥਾ, ਦੂਜਾ ਨਾਂ ਉਹਦਾ ਗਾਹਾ ਵੀ ਹੈ ਉਹ ਛੰਦ ਦਾ ਨਾਂ, ਤੀਜਾ ਨਾਂ ਉਹਦਾ ਆਰੀਆ ਵੀ ਹੈ, ਆਰੀਆ ਇੱਕ ਛੰਦ ਹੈ ਜਿਹਨੂੰ ਮਾਤ੍ਰਿਕ ਛੰਦ ਕਹਿੰਦੇ ਨੇ। ਅਤੇ ਗਾਥਾ, ਗਾ ਨਾਮ ਗਿਆਨ, ਥਾ ਨਾਮ ਜਗ੍ਹਾ ਦਾ, ਇਹ ਗਿਆਨ ਦੀ ਜਗ੍ਹਾ ਉਹਨੂੰ ਕਹਿੰਦੇ ਨੇ ਗਾਥਾ। ਗਾ ਮਨ ਗਿਆਨ, ਥਾ ਮਨ ਜਗ੍ਹਾ, ਗਿਆਨ ਦਾ ਥਾਂ, ਗਿਆਨ ਦੀ ਜਗ੍ਹਾ ਹੈ। ਇਸੇ ਤਰ੍ਹਾਂ ਪਰ ਇੱਥੇ ਜਿਹੜਾ ਹੁਣ ਭਾਵ ਹੈ ਗਾਥਾ ਦਾ, ਇਹ ਬੋਲੀ ਤੋਂ ਹੀ ਭਾਵ ਹੈ, ਜਿਹੜੀ ਪ੍ਰਾਕਿਰਤਿਕ ਬੋਲੀ ਵਿੱਚ ਜਾਂ ਪਾਲੀ ਬੋਲੀ ਵਿੱਚ ਕੁਝ ਸੰਸਕ੍ਰਿਤ ਦੇ ਸ਼ਬਦ ਮਿਲ ਕੇ ਜਿਹੜੀ ਬੋਲੀ ਬਣੀ ਹੈ, ਸੋ ਉਸਨੂੰ ਗਾਥਾ ਕਹਿੰਦੇ ਨੇ। ਇੱਥੇ ਬੋਲੀ ਦਾ ਹੀ ਭਾਵ ਹੈ। ਹਾਂਜੀ, ਇਸ ਗਾਥਾ ਰੂਪੀ ਬਾਣੀ ਵਿੱਚ ਮਹਾਰਾਜ ਪਾਤਸ਼ਾਹ ਜਿੱਥੇ ਹਰੀ ਲਾਲ ਕ੍ਰਿਸ਼ਨ ਲਾਲ ਹੋਰਾਂ ਨੂੰ ਸਾਰੀ ਸੰਸਕ੍ਰਿਤੀ ਸੁਣ ਕੇ ਮਨ ਨੂੰ ਬੜੀ ਸ਼ਾਂਤੀ ਆਈ, ਬੜੇ ਨਿਹਾਲ ਹੋਏ, ਸੱਚੇ ਪਾਤਸ਼ਾਹ ਨੂੰ ਹੋਰ ਵੀ ਬਖਸ਼ਿਸ਼ ਕਰੋ, ਹੋਰ ਉਪਦੇਸ਼ ਦੀ ਬਖਸ਼ਿਸ਼ ਆਪ ਕਰੋ। ਸੋ ਸੱਚੇ ਪਾਤਸ਼ਾਹ ਉਹ ਸਰੀਰਾਂ ਦਾ ਮੋਹ ਨਿਵਰਤ ਕਰਨ ਵਾਸਤੇ, ਇਸ ਗੁਰੂ ਮਹਾਰਾਜ ਜੀ ਉਹਨਾਂ ਦੇ ਤਾਈਂ ਹੰਕਾਰ ਦੀ ਨਿਵਰਤੀ ਕਰਨ ਵਾਸਤੇ ਇਹ ਗਾਥਾ ਜਿਹੜੀ ਬਾਣੀ ਮਹਾਰਾਜ ਉਹਨਾਂ ਨੂੰ ਉਪਦੇਸ਼ ਰੂਪ ਵਿੱਚ ਉਚਾਰ ਕੇ ਸੁਣਾ ਰਹੇ ਨੇ, ਜਿਹੜੇ ਸਾਡੇ ਵਾਸਤੇ ਵੀ ਸਾਂਝਾ ਉਪਦੇਸ਼ ਹੈ। ਪੜ੍ਹੋ।
ਕਰਪੂਰ ਪਹੁਪ ਸੁਗੰਧਾ ਪਰਸ ਮਾਨੁੱਖ,
ਮਨੁੱਖ
ਕੱਖੇ
ਨੂੰ ਸਿਆਰੀ ਲੱਗ ਜੂ, ਕਿਉਂਕਿ ਆਪਾਂ ਕਈ ਵਾਰੀ ਵਿਚਾਰੇ ਜਦੋਂ ਜਈਆ ਅੱਧਾ ਆਵੇ ਕਿਸੇ ਪੈਰ ਥੱਲੇ, ਉਸ ਅੱਖਰ ਨੂੰ ਸਿਆਰੀ ਲੱਗ ਜਾਂਦੀ, ਅਤੇ ਜਈਏ ਦਾ ਕੀ ਬਣ ਜਾਂਦਾ, ਐੜਾ ਪਾਠ ਹੋ ਗਿਆ। ਮਨੁੱਖ
ਮਨੁੱਖ
ਮਨੁੱਖ ਮੰਮੀ ਨੂੰ ਕੰਨਾਂ ਲਾ ਕੇ ਮਾਨੁੱਖ
ਮਾਨੁੱਖ
ਸਾਰੇ ਪੜ੍ਹ ਲਓ। ਕਰਪੂਰ ਪਹੁਪ ਸੁਗੰਧਾ,
ਕਰਪੂਰ ਪਹੁਪ ਸੁਗੰਧਾ,
ਦਾ ਨਹੀਂ ਕਹਿਣਾ ਧੱਦਾ ਬਣਾਉਣਾ, ਸੁਗੰਧਾ
ਸੁਗੰਧਾ,
ਕਰਪੂਰ ਪਹੁਪ ਸੁਗੰਧਾ,
ਕਰਪੂਰ ਪਹੁਪ ਸੁਗੰਧਾ,
ਪਰਸ ਮਨੁੱਖ ਦੇਹੰ ਮਲੀਣੰ,
ਪਰਸ ਮਨੁੱਖ ਦੇਹੰ ਮਲੀਣ,
ਦੇਹੰ 'ਤੇ ਵਿਸ਼ਰਾਮ ਕਰਕੇ ਨਾ ਜਮਕ ਲਾਉਣੀ ਹੈ, ਪਰਸ ਮਨੁੱਖ ਦੇਹੰ,
ਪਰਸ ਮਨੁੱਖ ਦੇਹੰ
ਮਲੀਣੰ
ਮਲੀਣੰ।
ਹਾਂ, ਦੇਹ ਕਹਿੰਦੇ ਐਸੀ ਹੈ ਜਿਹਦਾ ਹੰਕਾਰ ਕਰਦੇ ਹੋ ਭਾਈ, ਇਹਦੇ 'ਤੇ ਕਰਪੂਰ ਨਾਮ ਕਪੂਰ ਹੈ, ਕਪੂਰ ਸੁਗੰਧੀ ਵਾਲੀ ਵਸਤੂ ਆ ਨਾ, ਆ ਮਰਨ ਵੇਲੇ ਕਈ ਵਾਰੀ ਉੱਤੇ ਟਿੱਕੀਆਂ ਰੱਖ ਦਿੰਦੇ ਨੇ ਕਪੂਰ ਦੀਆਂ, ਬੰਦਾ ਮਰਿਆ ਹੁੰਦਾ ਵੀ ਸੁਗੰਧੀ ਆਵੇ, ਜਿਉਂਦੇ ਆਉਂਦੇ ਰੋਟੀ ਨਹੀਂ ਦਿੰਦੇ, ਮਰੇ 'ਤੇ ਕਪੂਰ ਰੱਖ ਦਿੰਦੇ। ਸੋ ਇਸ ਲਈ ਮਾਰ ਕਹਿੰਦੇ ਭਾਈ ਇਹ ਜਿਹੜੀਆਂ ਸੁਗੰਧੀ ਵਾਲੀਆਂ ਚੀਜ਼ਾਂ ਨੇ, ਕਰਪੂਰ ਹੋ ਗਿਆ, ਹੋਰ ਕੀ ਆ ਪਹੁਪ ਫੁੱਲ, ਇਹ ਵੀ ਸੁਗੰਧੀ ਵਾਲੇ ਨੇ, ਅਤੇ ਸੁਗੰਧਾ ਉਹ ਸੁਗੰਧੀ ਵਾਲੀਆਂ ਚੀਜ਼ਾਂ ਆਤਰ ਫਲੇਲ ਵਗੈਰਾ, ਪਰਫਿਊਮ ਵਗੈਰਾ, ਇਹ ਜਿਹੜੀਆਂ ਨੇ ਸਾਰੀਆਂ ਸੁਗੰਧੀ ਵਾਲੀਆਂ ਚੀਜ਼ਾਂ ਨੇ, ਪਰ ਜਦੋਂ ਇਹ ਪਰਸ ਮਨੁੱਖ ਦੇਹੰ ਜਦੋਂ ਮਨੁੱਖ ਦੇਹ ਦੇ ਨਾਲ ਸਪਰਸ਼ ਕਰਦੀਆਂ ਨੇ ਮਲੀਣ ਇਹ ਵੀ ਗੰਦੀਆਂ ਹੋ ਜਾਂਦੀਆਂ ਨੇ ਮਨੁੱਖ ਇੰਨਾ ਗੰਦਾ ਇਹ ਚੀਜ਼ਾਂ ਸੁਗੰਧੀ ਵਾਲੀਆਂ ਨੇ ਹਾਲਾਂਕਿ ਇਹ ਸੁਗੰਧੀ ਵਾਲੀਆਂ ਚੀਜ਼ਾਂ ਵੀ ਜਦੋਂ ਇਹ ਮਨੁੱਖੀ ਦੇਹ ਨੂੰ ਪਰਸ ਕਰਦੀਆਂ ਨੇ ਸਪਰਸ਼ ਕਰਦੀਆਂ ਨੇ ਇਹਨਾਂ ਇਹ ਵੀ ਗੰਦਗੀ ਸਹਿਤ ਹੋ ਜਾਂਦੀਆਂ ਨੇ ਚਲੋ
ਮਜ਼ਾ ਰੁਦਰ
ਮੈਨੂੰ ਮਜ਼ਾ ਨਹੀਂ ਪੜ੍ਹਨਾ ਨਾ ਮੰਮੀ ਦਾਦ ਕਲਾ ਕੇ ਮੱਝਾ
ਮੱਝਾ
ਹਾਂ ਪੜ੍ਹੋ ਸਾਰੇ ਮੱਝਾ ਰੁਦਰ ਦਰਗੰਧਾ
ਮੱਝਾ ਰੁਦਰ ਦਰਗੰਧਾ
ਹਾਂ ਦੁਰਗੰਧਾ ਨਹੀਂ ਪੜ੍ਹਨਾ ਕੋਈ ਔਂਕੜ ਜਿਹੜਾ ਨਾ ਕਿਹਨੂੰ ਲੱਗਣਾ ਰਾਰੇ ਨੂੰ ਜਿਸ ਕੇ ਪਾਠ ਹੋ ਗਿਆ ਦਰਗੰਧਾ
ਦਰਗੰਧਾ
ਹਾਂ ਅਤੇ ਹੋਰ ਸਰੀਰ ਵਿੱਚ ਕੀ ਹੈ ਜਿਹਦਾ ਮਾਣ ਕਰਦੇ ਹੋ ਮੱਝਾ ਚਰਬੀ ਹੈ ਇਹਦੇ ਵਿੱਚ ਰੁਦਰ ਖੂਨ ਹੈ ਅਤੇ ਦਰਗੰਧਾ ਅੰਦਰ ਗੰਦਗੀ ਪਈ ਹੋਈ ਹੈ ਸੋ ਨਾਨਕ
ਨਾਨਕ ਅੱਥ ਗਰਬੇਣ ਗਰਬੇਣ
ਹਾਂ
ਅਗਿਆਨਣੋ
ਠੀਕ ਹੈ ਪੜ੍ਹ ਲਓ ਸਾਰੇ ਮੱਝਾ ਰੁਦਰ ਦਰਗੰਧਾ ਨਾਨਕ
ਮੱਝਾ ਰੁਦਰ ਦਰਗੰਧਾ ਨਾਨਕ
ਅੱਥ ਗਰਬੇਣ ਅਗਿਆਨਣੋ
ਅੱਥ ਗਰਬੇਣ ਅਗਿਆਨਣੋ
ਸੋ ਜੇ ਸਰੀਰ ਵਿੱਚ ਮੱਝਾਂ ਚਰਬੀ ਪਈ ਆ ਰੁਦਰ ਖੂਨ ਪਿਆ ਦਰਗੰਧਾ ਗੰਦਗੀ ਪਈ ਹੋਈ ਅੰਦਰ ਅਤੇ ਅੱਥ ਐਸੇ ਸਰੀਰ ਦਾ ਐਸੀ ਦੇਹ ਦਾ ਗਰਬੇਣ ਮੈਨੇ ਹੰਕਾਰ ਅਗਿਆਨਣ ਮੈਨੂੰ ਅਗਿਆਨੀ ਹੋ ਇਹ ਅਗਿਆਨੀ ਲੋਕੋ ਇਹੋ ਜਿਹੇ ਸਰੀਰ ਦਾ ਇਹੋ ਜਿਹੀ ਦੇਹ ਦਾ ਹੰਕਾਰ ਕਰਦੇ ਜਿਹਦੇ ਜਾ ਕੁਛ ਪਿਆ ਅੰਦਰ ਦੁਰ ਨਹੀਂ ਕਹਿੰਦਾ ਦਰਗੰਧਾ ਗੰਦਗੀ ਅੰਦਰ ਗੰਦਗੀ ਪਈ ਹੈ ਰਾਰੇ ਨੂੰ ਦੱਦੇ ਤੋਂ ਬਾਅਦ ਰਾਰਾ ਰਾਰੇ ਤੋਂ ਬਾਅਦ ਔਂਕੜ ਦਰਗੰਧਾ ਦੁਰਗੰਧਾ ਨਹੀਂ ਸੋ ਇਸ ਦਾ ਹੰਕਾਰ ਕਰਦੇ ਗਿਆਨੀ ਜਨੋ ਗਰਬੇਣ ਮੈਨੇ ਹੰਕਾਰ ਹੱਥ ਮੈਨੇ ਐਸੇ ਐਸੀ ਦੇਹ ਦਾ ਐਸੇ ਸਰੀਰ ਦਾ ਅਗਿਆਨੀ ਜਨੋ ਹੰਕਾਰ ਕਰਦੇ ਹੋ ਇਹ ਵੀ ਸੰਸਕ੍ਰਿਤੀ ਉਸ ਤਾਂ ਹੀ ਆਪਾਂ ਗਾਥਾ ਦਾ ਨਾਮ ਬੋਲੀ ਦਾ ਨਾਂ ਹੈ ਜਿਹਦੇ ਵਿੱਚ ਪਾਲੀ ਪ੍ਰਕਿਰਤਕ ਅਤੇ ਕੁਝ ਸੰਸਕ੍ਰਿਤ ਦੇ ਸਭ ਮਿਲ ਕੇ ਆਉਣ ਉਹਨੂੰ ਕਹਿੰਦੇ ਨੇ ਗਾਥਾ ਚਲੋ ਹੋਰ ਕੀ ਹੈ
ਪਰਮਾਣੋ ਪਰਜੰਤ ਆਕਾਸ਼
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 ਸ ਨਹੀਂ ਕਹਿੰਦਾ ਸਹਿ
ਆਕਾਸ਼
ਸਹ ਸਹਿ
ਆਕਾਸ਼ ਦੀਪ ਲੋ ਸਖੰਡਣ
ਖੰਡਣ ਹੈ
ਖੰਡਣ
ਸਿਖਣ ਸੇ ਪਾਠ ਵੱਖਰਾ ਹੋਣਾ ਟਕਸਾਲ ਵਾਲੀ ਪੋਥੀ 'ਤੇ ਇੱਥੇ ਸੇ ਖੰਡਾ ਅਟਕਾ ਲਓ ਸੇ ਵੱਖਰਾ ਹੈ ਪੜ੍ਹੋ ਸਾਰੇ ਪਰਮਾਣੋ ਪ੍ਰਜੰਤ ਆਕਾਸ਼ ਹੈ
ਪਰਮਾਣੋ ਪ੍ਰਜੰਤ ਆਕਾਸ਼ ਹੈ
ਦੀਪ ਲੋ
ਦੀਪ ਲੋ
ਸੇ ਖੰਡਣ ਹੈ
ਸੇ ਖੰਡਣ ਹੈ
ਹਾਂ ਹੁਣ ਪਰਮਾਣੂ ਨਾ ਪਰਮਾਣੂਆਂ ਦਾ ਆ ਸੰਸਾਰ ਦਾ ਹੁਣ ਪਰਮਾਣੂਆਂ ਨੂੰ ਗੱਲ ਕਰਨ ਲੱਗੇ ਨਾ ਪਰਮਾਣੂ ਜਾਂ ਪਰਮਾਣੂ ਸਮਝੌਤਾ ਇੰਡੀਆ ਵਾਲਿਆਂ ਨੇ ਵੀ ਕਰਿਆ ਇਹ ਗੁਰੂ ਮਹਾਰਾਜ ਪਾਸ਼ਾ ਨੇ 400-500 ਸਾਲ ਪਹਿਲਾਂ ਵੇਖੋ ਪਰਮਾਣੂ ਦੀ ਗੱਲ ਕੀਤੀ ਹੈ ਪਰਮਾਣੂ ਕਿਹਨੂੰ ਕਹਿੰਦੇ ਨੇ ਜਿਵੇਂ ਆਪਾਂ ਆ ਲਾਈਟ ਵਿੱਚ ਨਾ ਜਾਂ ਸੂਰਜ ਰੋਸ਼ਨ ਦਾ ਥੀ ਲਾਈਟ ਆਉਂਦੀ ਹੈ ਧੂੜ ਦੇ ਨਿੱਕੇ ਨਿੱਕੇ ਕਿਣਕੇ ਦੀਂਦੇ ਨੇ ਉਹਨੂੰ ਤਰਸੇਣੂ ਕਹਿੰਦੇ ਨੇ ਇੱਕ ਇੱਕ ਧੂੜ ਦੇ ਕਿਣਕੇ ਨੂੰ ਤਰਸੇਣੂ ਉਹਦਾ ਅੱਗੇ 100 ਹਿੱਸਾ ਕਰਦੀ ਹੈ ਹੋਰ ਉਹਨੂੰ ਵੰਡਦੀ ਹੈ ਇੰਨਾ ਬਰੀਕ ਕਰਦੀ ਹੈ ਉਹਨੂੰ ਉਹਨੂੰ ਪਰਮਾਣੂ ਕਹਿੰਦੇ ਨੇ ਇੰਨੀ ਸੂਖਸ਼ਮ ਚੀਜ਼ ਸੋ ਇਹਨਾਂ ਨੇ ਉਹ ਐਨਰਜੀ ਬਣਾ ਲਈ ਜੋੜ ਜੋੜ ਕੇ ਵਿਗਿਆਨੀ ਬੈਠੇ ਨੇ ਆਪਣੇ ਕੋਲ ਵਿਪਿੰਦਰ ਸਿੰਘ ਨੇ ਹੈਂਜੀ ਤਰਸੇਣੂ ਇਹ ਪਰਮਾਣੂ ਉਹਦਾ ਵੀ ਅੱਗੇ ਸੋਹਣਾ ਹਿੱਸਾ ਕਰਦੀ ਹੈ ਅਤੇ ਉਹ ਫਿਰ ਪਰਮਾਣੂ ਹੁੰਦਾ
ਗਛੇਣ
ਆਪ ਅਰਥ ਕਰਦੀ ਹੈ ਮਾਤਾ ਜੀ ਪਰਮਾਣੂ ਪ੍ਰਜੰਤ ਆਕਾਸ਼ ਹੈ
ਪਰਮਾਣੂ
ਜੀਵ ਜਿਹੜਾ ਨਾ ਪਰਮਾ ਸ਼ਕਤੀਆਂ ਨਾਲ ਪਰਮਾਣੂ ਬਣ ਜਾਵੇ ਇੰਨਾ ਸੂਖਸ਼ਮ ਬਣ ਜਾਵੇ ਹੈਂਜੀ ਹੈਂਜੀ ਤਰਸੇਣੂ ਤੱਤੇ ਨੂੰ ਸਿਹਾਰੀ ਪੈਰ ਚਰਾਰਾ ਸੱਸੇ ਨੂੰ ਕੰਨਾ ਨਾਲੇ ਨੂੰ ਦਲੈਂਕੜੇ ਤਰਸੇਣੂ ਸੱਸੇ ਨੂੰ ਨਾਂ ਲਾ ਕੇ ਹਾਂ ਤਰਸੇਣੂ ਹੈਂਜੀ ਤਰਸਾਣੂ ਤਰਸੇਣੂ ਸੱਸੇ ਨੂੰ ਨਾਂ ਲਾਓ ਨਾ ਹਾਂ ਤਰਸੇਣੂ ਸੇ ਸੋ ਇਉਂ ਜੇ ਕਹਿੰਦੇ ਪਰਮਾਣੂ ਬਣ ਜਾਵੇ ਜੀਵ ਇੰਨਾ ਸੂਖਸ਼ਮ ਹੋ ਜਾਵੇ ਅਤੇ ਉਹ ਫਿਰ ਚੜ੍ਹ ਜਾਵੇ ਆਕਾਸ਼ ਨੂੰ ਕਿਉਂਕਿ ਇਹ ਕਣਕਾਂ ਵੀ ਕਿੰਨਾ ਉੱਪਰ ਚੜ੍ਹ ਜਾਂਦਾ ਇਉਂ ਪ੍ਰਮਾਣੂ ਹੋ ਕੇ ਸੂਖਸ਼ਮ ਹੋ ਕੇ ਆਕਾਸ਼ ਵਿੱਚ ਚੰਨ ਦੀ ਸ਼ਕਤੀ ਰੱਖਦਾ ਹੋਵੇ। ਦੀਪ ਲੋ ਛੇ ਅਰਥ ਵਾਸਤੇ ਛੇ ਲੋ ਨਾਲ ਲੱਗੂਗਾ, ਚਾਲ ਵਾਸਤੇ ਜਿਹੜਾ ਸੀ ਆਪਾਂ ਨੇ ਲੋ 'ਤੇ ਜਮਕੀ ਲਾਈ ਹੈ, ਪਰ ਅਰਥ ਵਾਸਤੇ ਛੇ ਦਾ ਸੰਬੰਧ ਲੋ ਨਾਲ ਹੈ। ਛੇ ਦਾ ਅਰਥ ਹੁੰਦਾ ਇਸ ਬੋਲੀ ਵਿੱਚ ਤਿੰਨ, ਅਤੇ ਲੋ ਦਾ ਅਰਥ ਹੋ ਗਿਆ ਲੋਕ। ਦੀਪ ਲੋ ਛੇ ਖੰਡਣ ਹੈ, ਹਾਂ ਸੱਤੇ ਦੀਪਾਂ ਵਿੱਚ ਫਿਰ ਆਵੇ ਪ੍ਰਮਾਣੂ ਹੋ ਕੇ, ਅਤੇ ਤਿੰਨੇ ਲੋਕਾਂ 'ਚ ਫਿਰ ਆਵੇ ਖੰਡਣ ਹੈ, ਨੌ ਖੰਡਾਂ ਵਿੱਚ ਵੀ ਫਿਰਿਆ ਉਹਨਾਂ ਦੀ ਸ਼ਕਤੀ ਰੱਖਦਾ ਹੋਵੇ। ਪਰ ਹੈਂਜੀ ਪ੍ਰਜੰਤ ਦਾ ਪ੍ਰਜੰਤ ਹੁੰਦਾ ਵੀ ਉੱਥੇ ਤੱਕ, ਹਾਂ ਪ੍ਰਜੰਤ ਮੈਨੂੰ ਤੱਕ ਆਕਾਸ਼ ਤੱਕ ਦੀਪਾਂ ਤੱਕ ਪ੍ਰਜੰਤ ਦਾ ਅਰਥ ਸੀਮਾ ਲਿਖ ਲਓ, ਤੱਕ ਲਿਖ ਲਓ ਉੱਥੇ ਤੱਕ ਆਖ ਉਸ ਹੱਦ ਤੱਕ ਲਿਖ ਲਓ। ਸੋ ਇਹਨਾਂ ਇੰਨੀ ਸ਼ਕਤੀ ਦਾ ਮਾਲਕ ਵੀ ਭਾਵੇਂ ਹੋ ਜਾਵੇ, ਹੋਰ ਕੀ ਗਛੇਣ ਬੋਲੋ ਜੀ।
ਗਛੇਣ ਨੈਣ ਪਾਰੀਣ ਨਾਨਕ ਬਿਨਾ ਸਾਧੂ ਨਾ ਸਿਧਿਆਂਤੇ,
ਨਹੀਂ ਸਿੱਧਿਆਂਤੇ
ਸਿੱਧਿਆਂਤੇ
ਸੌਖੇ ਨਾ ਤਾਂ ਜਿਹੜੇ ਅੱਖਰ ਦੇ ਹੇਠ ਜਈਆ ਸਿਆਰੀ ਲਾ ਦਿਓ ਜੇ ਰਹਿਣਾ ਬਣਾ ਦਿਆ ਕਰੋ ਬਸ ਸਿੱਧਿਆਂਤੇ
ਸਿੱਧਿਆਂਤੇ।
ਹਾਂ ਗਛੇਣ ਇਹ ਵੀ ਇਸ ਬੋਲੀ ਗੱਛਤੀ ਦਾ ਤੋਂ ਗਛੇਣ ਬਣਿਆ, ਸੰਸਕ੍ਰਿਤ ਦੀ ਬੋਲੀ ਗੱਛਤੀ ਹੁੰਦਾ ਤੁਰੇ ਜਾਣਾ, ਕਿਉਂਕਿ ਨਾ ਗਰਦਵ ਗੱਛਤੀ ਗਧਾ ਤੁਰਿਆ ਜਾ ਰਿਹਾ, ਸੋ ਗੱਛਤੀ ਨਾਲ ਤੁਰੇ ਜਾਣਦਾ। ਇੱਥੇ ਵੀ ਹੋਈ ਹੈ ਗਛੇਣ ਚਲਿਆ ਜਾਵੇ ਕਿੱਥੇ, ਨੈਣ ਭਰੇਣ ਅੱਖ ਦੇ ਫੋਰੇ ਵਿੱਚ ਵੀ, ਨੈਣ ਭਰੇਣ ਮੈਨੇ ਅੱਖ ਦੇ ਫੁਰਕਣ ਮੱਤ, ਇਹਨਾਂ ਥਾਵਾਂ 'ਤੇ ਚੱਲ ਜਾਵੇ ਦੇਰ ਨਾਲ ਵੀ ਆਕਾਸ਼ ਵਿੱਚ ਜਿਵੇਂ ਸੁਖ ਪ੍ਰਮਾਣੂ ਹੋ ਕੇ ਅੱਖ ਦੇ ਫੋਰੇ ਵਿੱਚ ਉੱਥੇ ਚਲਾ ਜਾਵੇ, ਅੱਖ ਦੇ ਫੋਰੇ ਸੱਤਾਂ ਦੀਪਾਂ 'ਚ ਚੱਲ ਜਾਵੇ, ਅੱਖ ਦੇ ਫੋਰੇ ਵਿੱਚ ਨੌ ਖੰਡਾਂ 'ਚ ਘੁੰਮ ਆਵੇ। ਪਰਮਾਤਮਾ ਜੀ ਕਹਿੰਦੇ ਬਿਨਾਂ ਸਾਧੂ ਨਾ ਸਿੱਧੇ, ਅਤੇ ਇੰਨੀ ਸ਼ਕਤੀ ਦਾ ਮਾਲਕ ਵੀ ਹੋ ਕੇ ਹੋ ਜਾਵੇ, ਪਰ ਪੂਰਨ ਸਾਧੂ ਦੀ ਪੂਰਨ ਗੁਰੂ ਦੀ ਸੰਗਤ ਕਰੇ ਤੋਂ ਬਿਨਾਂ, ਪ੍ਰਾਪਤੀ ਕੀਤੇ ਤੋਂ ਬਿਨਾਂ ਸਿੱਧੇ ਅਤੇ ਉਹਦੀ ਕਲਿਆਣ ਨਹੀਂ ਹੋ ਸਕਦੀ ਫੋਰੇ ਵਿੱਚ। ਫੁਰਕ ਮਾਤਰ ਭਰੇਣਾ ਦਾ ਅੱਖ ਦਾ ਫੁਰਕਣਾ, ਅੱਖ ਫੁਰਕਾਉਣੀ ਉਹਨੂੰ ਭਰੇਣ ਕਹਿ ਦਿੰਦੇ ਨੇ। ਨੇਤਰ ਭਰ ਲਿਖ ਲਓ, ਨੇਤਰ ਭਰ ਭਰੇਣ ਭਰ ਨੇਤਰ ਭਰ ਵਿੱਚ ਅੱਖ ਫੁਰਕਣ ਮਾਤਰ ਵਿੱਚ ਜਿੰਨਾ ਕੁ ਸਮਾਂ ਲੱਗਦਾ ਹੈ। ਪਰ ਹਾਂਜੀ ਚਲੋ
ਜਾਣੋ ਸਤ ਹੋ ਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ,
ਹਾਂ ਇਹ ਹੋਰ ਅਰਥ ਹੋ ਜਾਓ ਜੇ ਆਪਾਂ ਜਮ ਨਹੀਂ ਨਾ ਲਾਵਾਂਗੇ, ਪਰ ਤੁਹਾਡੇ ਉਚਾਰਨ ਠੀਕ ਨੇ,
ਹਾਂਜੀ
ਵਿਸਰਾਮ ਰੌਂਗ ਹੋ ਗਏ। ਛੇ ਜਾਣੋ ਸਤ,
ਜਾਣੋ ਸਤ
ਹੋ ਵੰਤੋ ਮਰਨੋ,
ਹੋ ਵੰਤੋ ਮਰਨੋ,
ਹਾਂ ਜਿਹੜਾ ਮਰਨਾ ਹੋਣਾ ਇਹਨੂੰ ਸਤ ਜਾਣੋ, ਮਰਨਾ ਕਦੇ ਝੂਠ ਨਹੀਂ ਹੋ ਸਕਦਾ, ਮਰਨਾ ਸੱਚ ਹੀ ਸੱਚ ਹੈ। ਜਿਨ੍ਹਾਂ ਨੇ ਭਾਈ ਮਰਨੇ ਨੂੰ ਚੇਤੇ ਰੱਖੇ ਹੈ ਅਤੇ ਇਹ ਇਹਨੂੰ ਸੱਚਾ ਕਰਕੇ ਚੇਤੇ ਰੱਖੋ ਵੀ ਮੈਂ ਮਰਨਾ ਇੱਕ ਦਿਨ, ਜਿਨ੍ਹਾਂ ਨੂੰ ਮੌਤ ਚੇਤੇ ਰਹਿੰਦੀ ਹੈ ਕਦੇ ਪਾਪ ਨਹੀਂ ਜ਼ਿੰਦਗੀ 'ਚ ਕੋਈ ਕਰੂਗਾ, ਕਦੇ ਔਗਣਾਂ ਵੱਲ ਨਹੀਂ ਜਾਊਗਾ, ਅਤੇ ਜਿਨ੍ਹਾਂ ਨੇ ਮੌਤ ਭੁੱਲੀ ਹੈ ਉਹੀ ਪਾਪ ਕਰਦਾ ਹੈ, ਉਹੀ ਪੱਧਰ ਕਰਦਾ ਹੈ, ਉਹੀ ਔਗਣਾਂ ਦੇ ਧਾਰਨੀ ਬਣਦਾ ਹੈ, ਵਿਕਾਰੀ ਬਣਦਾ ਹੈ, ਜਿਹਨੂੰ ਮੌਤ ਚੇਤੇ ਆ ਨਹੀਂ ਕਰਦਾ। ਪਿੱਛੇ ਦੱਸਿਆ ਤਾਂ ਤੁਹਾਨੂੰ ਪੈਦੇ ਖਾਂ ਹਰਗੋਬਿੰਦ ਸਾਹਿਬ ਨੂੰ ਪੁੱਛਿਆ, ਮਹਾਰਾਜ ਜੀ ਵਿਕਾਰ ਬੜੇ ਤੰਗ ਕਰਦੇ ਆ, ਖੜ੍ਹੇ ਨਹੀਂ ਛੱਡਦੇ, ਮਹਾਰਾਜ ਕਹਿੰਦੇ ਪਰਸੋਂ ਨੂੰ ਤਾਂ ਮਰ ਜਾਣਾ, ਪੈਦੇ ਖਾਂ ਨੂੰ ਕਹਿ ਦਿੱਤਾ ਪਰਸੋਂ ਦਾ ਮਰਨਾ ਸੁਣਿਆ, ਸਾਧ ਸੰਗਤ ਜੀ ਰੋਟੀ ਭੁੱਲ ਗਈ ਖਾਣਾ ਪੀਣਾ ਭੁੱਲ ਗਿਆ, ਵਿਕਾਰ 'ਤੇ ਕਿਹੜਾ ਨੇ ਆਉਣਾ ਸੀ, ਅਤੇ ਮਹਾਰਾਜ ਨੇ ਕਹਿੰਦੇ ਕਿਵੇਂ ਹਾਲ ਆ ਵੀ ਪੈਦੇ ਖਾਂ, ਮਹਾਰਾਜ ਕਹਿੰਦੇ ਹੁਣ ਮਾਰੀ ਸਿਆਣਾ ਜੀ ਹੁਣ ਤਾਂ ਮੈਂ ਜਿਹੜਾ ਮੰਜੇ ਤੋਂ ਉੱਠੋਂ ਰਹਿ ਗਿਆ, ਵਿਕਾਰਾਂ ਨੇ ਕੀ ਕਰਨਾ। ਮਹਾਰਾਜ ਕਹਿੰਦਾ ਇਸੇ ਤਰ੍ਹਾਂ ਹੀ ਹੈ, ਪਰਸੋਂ ਨੂੰ ਮਰਨਾ ਮੁੜਨਾ ਕੋਈ ਨਹੀਂ, ਪਰ ਚੇਤੇ ਰੱਖ ਮੌਤ ਨੂੰ ਹਮੇਸ਼ਾ ਵਾਸਤੇ, ਜਿਵੇਂ ਪਰਸੋਂ ਦਾ ਤਾਂ ਯਾਦ ਰੱਖਿਆ, ਉਹ ਪਰਸੋਂ ਇੱਕ ਦਿਨ ਆਏ ਜਾਵੇਗੀ ਜਿੱਦਣ ਮਰਨਾ ਹੈ। ਇਸ ਲਈ ਭਾਈ ਸੱਤ ਜਾਣਨਾ ਕਰੀਏ ਮਰਨ ਨੂੰ, ਜਾਣੋ ਸੱਤ ਕੀ ਸੱਤ ਜਾਣਨਾ, ਉਹ ਬੰਤੋ ਮਰਨ ਜਿਹੜਾ ਮਰਨਾ ਹੋਣਾ ਨਾ ਇਹਨੂੰ ਸੱਤ ਜਾਣੀਏ। ਦ੍ਰਿਸ਼ਟੇਨ ਮਿਥਿਆ, ਜਿਹੜਾ ਸੰਸਾਰ ਦੀਂਦਾ, ਜਿਹੜੀ ਵਸਤੂ ਦ੍ਰਿਸ਼ਟੇਨ ਮੈਨੂੰ ਦਿਸਦੀ ਹੈ ਇਹ ਮਿਥਿਆ, ਇਹ ਝੂਠੀ ਹੈ, ਇਹ ਨਹੀਂ ਸੱਤ, ਮਰਨਾ ਸੱਤ ਹੈ। ਚਲੋ
ਕੀਰਤ ਸਾਥ ਚਲੰਥੋ ਪਣਤ,
ਟਿੱਪੀ ਲਾ ਦਿਓ ਨਾਣੇ ਤੇ ਪਣੰਤ,
ਪਣੰਤ
ਨਾਨਕ
ਨਾਨਕ ਸਾਧ ਸੰਗੇਣ,
ਹਾਂ ਨਾਨਕ ਜਮਕ ਲਾਵਾਂਗੇ ਪੜ੍ਹੋ ਸਾਰੇ। ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਕਰੋ ਕਿਰਪਾ ਫਿਰ ਪੜ੍ਹੋ
ਨਾਨਕ ਸਾਧ ਸੰਗੇਣ
ਹਾਂ ਹੁਣ ਮਹਾਰਾਜ ਪਾਤਸ਼ਾਹ ਜੀ ਪਣੰਤ ਦਾ ਅਰਥ ਹੁੰਦਾ ਆਖਦੇ ਨੇ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਭਾਈ ਪੁੱਛਿਆ ਵੀ ਨਾਲ ਫਿਰ ਕਿਹੜੀ ਚੀਜ਼ ਜਾਊ ਮਹਾਰਾਜ ਪਾਤਸ਼ਾਹ ਮਰ ਕੇ ਤਾਂ ਜਾਣਾ ਹੈ ਕੁਛ ਨਾਲ ਵੀ ਲੈ ਕੇ ਜਾਈਏ ਨਾ ਕੀ ਨਾਲ ਜਾਵੇਗਾ ਮਾਰਗ ਨੇ ਕੀਰਤ ਸਾਥ ਚਲੰਥੋ ਜਿਹੜੇ ਰੱਬ ਦਾ ਜਸ ਕਰਨਾ ਕੀਰਤੀ ਕਰਨੀ ਹੈ ਇਹ ਨਾਲ ਜਾਵੇਗਾ ਇਹ ਨਾਲ ਚਲੰਥੋ ਮੈਨੂੰ ਚੱਲੇਗਾ ਅਤੇ ਹੋਰ ਸਾਧ ਸੰਗੇਣ ਸਾਧੂ ਦੀ ਸੰਗਤ ਪੂਰਨ ਬ੍ਰਹਮ ਬੇਤਿਆਂ ਦੀ ਸੰਗਤ ਕਰਕੇ ਉਹ ਸੰਗਤ ਚ ਆ ਕੇ ਉਹਦਾ ਜਸ ਕਰਨਾ ਕੀਰਤੀ ਕਰਨੀ ਇਹ ਨਾਲ ਚੱਲੇਗਾ ਇਹ ਨਾਲ ਜਾਏਗਾ
ਮਾਇਆ ਚਿੱਤ
ਠੀਕ ਹੈ
ਇਸ਼ਟ
ਮਿਤਰੇਖ ਠੀਕ ਬਾਂਧ ਵਹਿ ਠੀਕ ਹੋ ਗਿਆ ਪੜ੍ਹ ਲਓ ਸਾਰੇ ਮਾਇਆ ਚਿੱਤ ਪਰਮੇਣ ਇਸ਼ਟ ਮਿਤਰੇਖ ਬਾਂਧ ਵਹਿ ਮਿਤਰੇਖ ਮਿਤਰੇਖ ਨਹੀਂ ਰਾਡੂ ਲਾ ਲਾਉਣੀ ਮਿਤਰੇਖ ਪੜ੍ਹੋ ਫਿਰ ਸਾਰੇ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬੰਦ ਵਹਿ
ਇਸ਼ਟ ਮਿਤਰੇਖ
ਇਹ ਜਿਹੜੀ ਮਾਇਆ ਨਾ ਇਹਨੇ ਚਿੱਤ ਨੂੰ ਜਿਹੜਾ ਸੀ ਪਿਆਰੇ ਮਿੱਤਰਾਂ ਵਿੱਚ ਸੰਬੰਧੀਆਂ ਦੇ ਮੋਹ ਵਿੱਚ ਜਿਹੜਾ ਸੀ ਭਰਮਾ ਦਿੱਤਾ ਕਿਹਨੇ ਭਰਮਾਇਆ ਮਾਇਆ ਨੇ ਹਾਂ ਪਿਆਰੇ ਮਿੱਤਰਾਂ ਦੇ ਮੋਹ ਕਰੀ ਜਾਂਦਾ ਮੈਂ ਵਾਰ ਦੂੰ ਤੇਰੇ ਤੋਂ ਜਾਨ ਸੋ ਇਹੋ ਜਿਹੀਆਂ ਗੱਲਾਂ ਅਤੇ ਸੰਬੰਧੀਆਂ ਨਾਲ ਮੋਹ ਕਰੀ ਜਿਹੜਾ ਹੈ ਪਿਆਰ ਕਰਦਾ ਮੋਹ ਕਰਦਾ ਹੈ ਇਹ ਮਾਇਆ ਕਰਕੇ ਹੈ ਮਾਇਆ ਨੇ ਚਿੱਤ ਭਰਮਾਇਆ ਹੈ ਹਾਂਜੀ ਜਿਹੜਾ ਸੀ ਨਾ ਮਿੱਤਰ ਏਖ ਖ ਦਾ ਅਰਥ ਹੈ ਵਿੱਚ ਮਿੱਤਰਾਂ ਦੇ ਵਿੱਚ ਮਿੱਤਰ ਏਕ ਦੋ ਸ਼ਬਦਾਂ ਸੰਧੀ ਵਿਸ਼ੇਸ਼ ਬਣਿਆ ਇਹ ਮਿੱਤਰ ਪਲੱਸ ਖ ਹਾਂਜੀ ਮਿੱਤਰਾਂ ਦੇ ਵਿੱਚ ਇਸ਼ਟ ਮੈਨੇ ਪਿਆਰੇ ਹਾਂਜੀ ਪੜ੍ਹੋ ਅੱਗੇ ਸਾਹਿਬ
ਲਭਦੇ ਹਨ
ਠੀਕ ਹੈ
ਸਾਧ ਸੰਗੇਣ
ਨਾਨਕ ਤੇ
ਨਾਨਕ
ਅਸਥਾਨਨ
ਗੋਪਾਲ
ਭਜਨ ਠੀਕ ਪੜ੍ਹੋ ਹੁਣ ਜੀ ਇਹ ਫਿਰ ਜਿਹੜੇ ਕੀਰਤੀ ਦੀ ਗੱਲ ਕੀਤੀ ਹੈ ਜਸ ਦੀ ਗੱਲ ਕੀਤੀ ਹੈ ਮਹਾਰਾਜ ਜੀ ਤੁਸਾਂ ਨੇ ਵੀ ਨਾਲ ਜਾਊਗਾ ਇਹ ਲੱਭਦਾ ਕਿੱਥੋਂ ਹੈ ਪੁੱਤਰ ਚ ਮਹਾਰਾਜ ਕਹਿੰਦੇ ਨੇ ਲਭਦਿਅੰਗ ਸਾਧ ਸੰਗੇਣ ਨਾਨਕ ਸੰਗੇਣ ਤੇ ਜਮਕ ਲਾਉਣੀ ਆ ਨਾਨਕ ਤੇ ਵਿਸਰਾਮ ਫਿਰ ਲਭਦਿਅੰਗ ਸਾਧ ਸੰਗੇਣ ਨਾਨਕ ਮਰਗਾਂ ਦੇ ਸਾਧੂਆਂ ਦੀ ਸੰਗਤ ਵਿੱਚੋਂ ਪਾਈਏ ਲੱਭਦਾ ਫਿਰ ਸੁਖ ਸਥਾਨ
ਗੋਪਾਲ ਭਜਨ
ਜਿਹੜਾ ਗੋਪਾਲ ਦਾ ਭਜਨ ਕਰਨਾ ਇਹ ਜੀਵਾਂ ਵਾਸਤੇ ਸੁੱਖ ਦਾ ਸਥਾਨ ਹੈ ਸਵੈ ਸਰੂਪ ਦਾ ਸਥਾਨ ਦੀ ਪ੍ਰਾਪਤੀ ਕਰਾਉਣ ਵਾਲਾ ਇਹ
ਮੈਂ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ
ਹਾਂ ਹੁਣ ਠੀਕ ਹੈ ਪੜ੍ਹੋ ਸਾਰੇ ਮੈਂ ਲਾਗਰ ਸੰਗੇਣ
ਨਿੰਮ ਬਿਰਖ
ਸੇ ਚੰਦਨ ਹੈ ਉੱਥੇ ਆਪਾਂ ਸੇ ਦੇ ਅਰਥ ਕਿੱਥੇ ਤਿੰਨ ਇੱਥੇ ਸੇ ਦੇ ਅਰਥ ਹੈ ਉਹ ਅਰਥ ਹੋਣਗੇ ਮੈਂ ਲਾਗਰ ਨਾਮ ਹੈ ਚੰਦਨ ਦਾ ਸੰਗੇਣ ਮੈਨੇ ਸੰਗ ਨਿੰਮ ਦੇ ਦਰਖਤ ਦਾ ਨਾਂ ਹੈ ਜਾਂ ਨਿੰਮ ਦਾ ਬਿਰਖ ਮੈਨੇ ਦਰਖਤ ਚੰਦਨ ਦੀ ਸੰਗਤ ਕਰ ਲੈ ਸੇ ਚੰਦਨ ਹੈ ਉਹ ਚੰਦਨ ਬਣ ਜਾਂਦਾ ਹੈ ਸੰਗਤ ਦਾ ਫਰਕ ਹੈ ਸੋ ਨਿੰਮ ਦੇ ਬਿਰਖ ਆਣ ਕੇ ਕੌੜਾ ਹੈ ਪਰ ਜਦੋਂ ਚੰਦਨ ਦੀ ਸੰਗਤ ਕਰਦਾ ਉਹ ਵੀ ਸੁਗੰਧੀ ਵਾਲਾ ਹੋ ਜਾਂਦਾ ਹੈ ਚੰਦਨ ਬਣ ਜਾਂਦਾ ਹੈ ਹਾਂਜੀ ਉਹ ਵੀ ਚੰਦ ਮਿਲਾਗਰ ਦਾ ਅਰਥ ਚੰਦਨੀ ਹੈ ਮਿਲਾਗਰ ਸੰਗੇਣ ਚੰਦਨ ਦੀ ਸੰਗਤ ਕਰਦਾ ਜਦੋਂ ਫਿਰ ਉਹ ਚੰਦਨ ਬਣ ਜਾਂਦਾ ਇਹਨੂੰ ਕਹਿੰਦੇ ਨੇ ਅਨੁਰੁਕਤੀ ਦੋਸ਼ ਜੇ ਇੱਕ ਕਾਵਿ ਦਾ ਨਿਯਮ ਹੈ ਕੋਈ ਸ਼ਬਦ ਉਹਨਾਂ ਹੀ ਸਪੈਲਿੰਗਾਂ ਵਿੱਚ ਮੁੜ ਮੁੜ ਕੇ ਆ ਜਾਵੇ ਉਹਨੂੰ ਦੋਸ਼ ਮੰਨਿਆ ਜਾਂਦਾ ਜੇ ਹੁਣ ਉੱਪਰ ਵੀ ਚੰਦਨ ਪਾ ਦਿੰਦੇ ਹੇਠਾਂ ਵੀ ਚੰਦਨ ਕਾਵਿ ਦਾ ਦੋਸ਼ ਸੀ ਇੱਕ ਸ਼ਬਦ ਮੁੜ ਕੇ ਫਿਰ ਆ ਗਿਆ ਮੁੜ ਮੁੜ ਆ ਜਾਵੇ ਉਹਨੂੰ ਕਹਿੰਦੇ ਪੁਨਰੁਕਤੀ ਦੋਸ਼ ਮੁੜ ਮੁੜ ਕੇ ਆਈ ਜਾਵੇ ਉਹ ਕਾਮਦਕ ਦੋਸ਼ ਮੰਨਿਆ। ਇਸ ਕਰਕੇ ਚੰਦਨ ਲਿਖਣ ਦੀ ਬਜਾਏ ਮਹਾਰਾਜ ਨੇ ਉਹਦਾ ਹੋਰ ਦੂਜਾ ਜਿਹੜਾ ਸੀ ਪ੍ਰਾਇਵਾਚੀ ਸ਼ਬਦ ਮੈਂ ਲਾਗਰ ਲਿਖ ਦਿੱਤਾ। ਸੋ ਦੋਸ਼ ਤੋਂ ਰਹਿਤ ਹੈ। ਚਲੋ ਜੀ,
ਨੇਕਟ ਵਾਸਤੋ ਬਾਂਸ,
ਹਾਂਜੀ ਵਿਸ਼ੇ ਚੰਨੀ ਉਹ ਪ੍ਰਾਇਵਾਚੀ ਸ਼ਬਦ
ਨੇਕਟ ਵਾਸਤੋ ਬਾਂਸੋ
ਨਹੀਂ, ਬਾਂਸੋ ਤਾਂ ਘਰੇ ਛੱਡਿਆ ਏ,
ਹਾਂਜੀ
ਬਾਂਸੋ ਹੈ, ਬਾਂਸੋ ਨਹੀਂ ਜਾਨੀ ਬਾਂਸੋ ਨਹੀਂ ਕਹਿਣਾ, ਉਹ ਕਿਸੇ ਦਾ ਨਾਂ ਹੁੰਦਾ ਨਾ, ਇਹ ਬਾਂਸੋ ਪੜ੍ਹਨਾ,
ਬਾਂਸੋ
ਪੜ੍ਹੋ ਜੀ। ਨਿਕਟ ਬਸੰਤੋ,
ਨਿਕਟ ਬਸੰਤੋ,
ਨਿਕਟ ਬਸੰਤੋ ਬਾਂਸੋ ਨਾਨਕ,
ਨਿਕਟ ਬਸੰਤੋ ਬਾਂਸੋ ਨਾਨਕ।
ਹੁਣ ਬਿੰਦੀ, ਹੁਣ ਬਾਂਸੋ ਹੀ ਕਰ ਕੇ ਬਿੰਦੀ ਛੱਡ ਕੇ ਕਦੇ ਬਾਂਸੋ ਨਾ ਹੋ ਜਾਏ, ਬਾਂਸੋ
ਬਾਂਸੋ
ਬੜਾ ਫਰਕ ਹੈ ਬਾਂਸੋ ਅਤੇ ਬਾਂਸੋ ਵਿੱਚ,
ਬਾਂਸੋ।
ਚਲੋ ਕਹਿੰਦੇ ਪਰ ਨਿਮਤਾ ਚੰਦਨ ਹੋ ਗਿਆ ਸੰਗਤ ਕਰਕੇ, ਪਰ ਚੰਦਨ ਦੀ ਸੰਗਤ ਕਰਕੇ ਨਿਕਟ ਮੈਨੇ ਨੇੜੇ ਬਸੰਤ ਮੈਨੇ ਵੱਸਦਾ ਕੌਣ, ਬਾਂਸ, ਬਾਂਸੋ ਮੈਨੇ ਬਾਂਸ, ਬਾਂਸ ਵੀ ਜਿਹੜਾ ਚੰਦਨ ਦੇ ਨੇੜੇ ਵੱਸਦਾ ਹੈ, ਪਰ ਉਹ ਜਿਹੜਾ ਹੈ ਅਹੰਗ ਬੁੱਧ ਨਾ ਬੋਹਤੇ, ਹਾਂ ਹੰਕਾਰ ਹੋਣੇ ਕਰਕੇ, ਹੰਕਾਰੀ ਹੋਣ ਕਰਕੇ ਇਹ ਸੁਗੰਧੀ ਵਾਲਾ ਨਹੀਂ ਹੁੰਦਾ, ਬਹੁਤੇ ਮੈਨੇ ਸੁਗੰਧੀ, ਬਹੁਤੇ ਲਿਖ ਲਓ ਸੁਗੰਧੀ। ਸੋ ਇਹ ਕਿਉਂ ਨਹੀਂ ਹੁੰਦਾ ਭਾਈ, ਜੇ ਨਿੰਮ ਜਿਹੜਾ ਹੈ ਚੰਦਨ ਦੀ ਸੰਗਤ ਕਰਕੇ ਉਹ ਚੰਦਨ ਬਣ ਗਿਆ, ਸੁਗੰਧੀ ਵਾਲਾ ਬਣ ਗਿਆ, ਬਾਂਸ ਕਿਉਂ ਸੁਗੰਧੀ ਵਾਲਾ ਨਹੀਂ ਹੋ ਰਿਹਾ? ਉਹਦੇ ਕੁਝ ਕਾਰਨ ਨੇ। ਪਹਿਲਾ ਕਾਰਨ ਹੈ ਉਹਨੂੰ ਆਪਣੇ ਉੱਚੇਪਣ ਦਾ ਹੰਕਾਰ ਹੈ, ਅਹੰਗ ਬੁੱਧ, ਮੈਂ ਬੜਾ ਉੱਚਾ ਭਾਈ, ਉੱਚੇਪਣ ਦਾ ਹੰਕਾਰ ਹੈ। ਦੂਜਾ ਉਹ ਅੰਦਰੋਂ ਥੋਥਾ ਹੈ। ਤੀਜਾ ਉਹ ਗੰਢਾਂ ਵਾਲਾ ਹੈ। ਚੌਥਾ ਛਿਦਰਾਂ ਵਾਲਾ ਹੈ। ਅਤੇ ਪੰਜਵਾਂ ਕੁਲ ਘਾਤਕ ਹੈ। ਇਹ ਪੰਜ ਦੋਸ਼ ਹੋਣ ਕਰਕੇ ਬਾਂਸ ਜਿਹੜਾ ਹੈ ਚੰਦਨ ਨਹੀਂ ਹੋ ਸਕਿਆ। ਕੁਲ ਘਾਤਕ, ਕੁਲ ਦਾ ਹੀ ਨਾਸ਼ ਕਰ ਦਿੰਦਾ ਹੈ। ਚੇਤ ਵਿਸਾਖ ਦੇ ਮਹੀਨੇ ਤੂਫਾਨ ਆਉਂਦੇ, ਰਗੜ ਰਗੜ ਕੇ ਆਪਣੇ ਆਪ ਨੂੰ ਨਾਲ ਦੇ ਜਿੰਨੇ ਬਾਂਸਾਂ ਦਾ ਜੰਗਲ ਦਾ ਸਾਰੇ ਛੱਡ ਦਿੰਦਾ। ਕੁਲ ਘਾਤਕ ਹੋਇਆ। ਇਹ ਪੰਜ ਔਗੁਣ ਕਰਕੇ ਇਹ ਚੰਦਨ ਜਿਹੜਾ ਭਾਈ ਸੁਗੰਧੀ ਵਾਲਾ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਚੰਦਨ ਦੀ ਨਿਆਈ ਮਨੁੱਖ ਜਿਹੜਾ ਅਹੰਕਾਰੀ ਹੈ, ਆਪਣੇ ਆਪ ਨੂੰ ਉੱਚਾ ਮੰਨਦਾ ਹੈ, ਚੰਦਨ ਦੀ ਨਿਆਈ ਜਿਹੜੇ ਭਾਈ ਮਹਾਂਪੁਰਖ ਨੇ, ਗੁਰੂ ਸਾਹਿਬ ਜੀ ਨੇ, ਉਹਨਾਂ ਦੀ ਸੰਗਤ ਵਿੱਚ ਆਉਂਦਾ ਹੀ ਨਹੀਂ। ਮੈਂ ਬੜਾ, ਮੈਂ ਉੱਚਾ, ਮੈਂ ਉੱਥੇ ਕੋਈ ਭਾਂਡੇ ਮਾਂਜਾਂ ਜਾ ਕੇ ਮੈਂ ਉੱਥੇ ਜੋੜੇ ਕਿਉਂ ਝਾੜਾਂ? ਮੈਂ ਉੱਥੇ ਕਦੇ ਲਈ ਸੰਥਾ ਲੈਣ ਜਾਣਾ ਜਿਹਨਾਂ ਨੇ ਗ੍ਰੰਥੀ ਬਣ ਲਾ ਜਾਣ? ਸੋ ਇਹ ਜਿਹੜਾ ਆਪਣੇ ਆਪ ਦਾ ਉੱਚਾ ਭਾਵ ਹੈ, ਉਹ ਨਹੀਂ ਬਣ ਸਕਦੇ। ਦੂਜਾ ਅੰਦਰੋਂ ਥੋਥਾ, ਅੰਦਰ ਗੁਣ ਕੋਈ ਨਹੀਂ ਹੈਗੇ, ਸੋ ਥੋਥਾ ਹੀ ਅੰਦਰੋਂ। ਅਤੇ ਛਿਦਰਾਂ ਵਾਲਾ ਹੈ, ਸੱਸ ਈਰਖਾ ਦੀਆਂ ਗੰਢਾਂ ਪਈਆਂ ਹੋਈਆਂ ਨੇ, ਇਹ ਗੰਢਾਂ ਵਾਲਾ ਹੈ। ਅਤੇ ਕੁੱਲ ਘਾਤਕ ਹੈ, ਆਪਣੇ ਘਰਦਿਆਂ ਦਾ ਵੀ ਨਾਸ਼ ਕਰ ਜਾਂਦਾ ਹੈ, ਆਪਦੇ ਉਹਦੇ ਔਗਣਾਂ ਕਰਕੇ ਸਾਰੇ ਕੁੱਲ ਨੂੰ ਡੋਬ ਦਿੰਦਾ ਹੈ। ਇਸ ਕਰਕੇ ਇਹ ਜਿਹੜੇ ਸੀ ਔਗਣ ਹੋਣ ਕਰਕੇ ਉਹ ਵੀ ਜਿਹੜਾ ਚੰਦਨ ਨਹੀਂ ਹੋ ਜਾਂਦਾ। ਕਬੀਰ ਬਾਂਸ ਬੜਾਈ ਬੁੱਢਿਆ, ਹਾਂ ਸੋ ਮਤ ਡੁੱਬੋ ਕੋਏ, ਹਾਂ ਅਤੇ ਛਿਦਰਾਂ ਵਾਲਾ, ਹਾਂ ਛਿਲਕਾਂ ਨਹੀਂ ਹੁੰਦੀਆਂ, ਛਿਲ ਮੇਰੇ ਛਿਲਕ ਵੱਜ ਗਈ ਕਹਿ ਦਿੰਦੇ ਹਾਂ, ਛਿਲਤ ਕਹਿ ਲਓ, ਛਿਲਤਾਂ ਵਾਲਾ।
ਬਾਬਾ ਜੀ ਮੈਂ ਦੁਬਾਰਾ ਬੋਲਣ ਲੱਗੀ ਹਾਂ, ਸੁਣਿਓ।
ਹਾਂਜੀ ਉਹ ਦੁਬਾਰਾ ਬੋਲਣ ਲੱਗਣੇ, ਸੁਣੋ ਜੀ ਹੁਣ ਬੋਲੋ। ਹਾਂ ਬੜਾ ਗਲਾ ਠੀਕ ਕਰ ਲਿਆ, ਠੀਕ ਹੈ।
ਨੇਕਟ ਬਸੰਤ ਬਾਂਸੋ,
ਠੀਕ ਹੈ, ਨਾਨਕ ਤੇ ਵਿਸ਼ਰਾਮ ਕਰ ਲੈਣਾ, ਬਾਂਸੋ ਤੇ ਜਮਕ ਲਾ ਲੈਣੀ।
ਨੇਕਟ ਬਸੰਤ ਬਾਂਸੋ ਨਾਨਕ,
ਠੀਕ ਹੈ,
ਅਹੰਗ ਬੋਧ,
ਅਹੰਗ ਬੋਧ,
ਅਹੰਗ ਬੋਧ ਨਾ ਬੋਹਤੇ,
ਠੀਕ ਹੋ ਗਿਆ, ਬਹੁਤੇ ਮੈਨੂੰ ਸੁਗੰਧੀ ਵਾਲਾ ਨਹੀਂ ਹੋ ਰਿਹਾ।
ਬਾਬਾ ਜੀ ਦੂਰੀ ਦੂਜੀ ਵਾਰ ਫਿਰ ਦੁਬਾਰਾ ਮੁੜ ਕੇ ਚੱਲਿਓ ਸੰਸਕ੍ਰਿਤੀ ਤੇ,
ਬਾਪਾ ਮੈਂ ਪੰਜ ਵਾਰੀ ਕਰ ਲਈਏ,
ਪੰਜ ਵਾਰੀ ਕਰਾ ਦਿਆ ਤਾਂ ਫਿਰ
ਹਾਂ ਠੀਕ ਹੋਣਾ ਚਾਹੀਦਾ ਬਸ,
ਹਾਂ ਠੀਕ ਹੋ ਜਾਵੇ।
ਯਾਰ ਚੱਲ ਬਈ ਛੋਟੇ, ਦੇਖਿਓ ਹੁਣ ਸੰਸਕ੍ਰਿਤ ਪੜੂਗੀ, ਸੰਸਕ੍ਰਿਤੀ ਸ਼ਾਸਤਰੀ ਜੀ ਬੋਲਣਗੇ ਹੁਣ।
ਗਾਥਾ ਗਨੁਪ ਗੋਪਾਲ ਕਥਨ ਮਥਨ ਮਾਨ ਮਰਦਨ ਹੈ,
ਮਰਦਨ ਹੈ,
ਮਰਦਨ ਹੈ,
ਗੁਡ। ਪੜ੍ਹੋ ਸਾਰੇ, ਗਾਥਾ ਗੁੰਫ ਗੋਪਾਲ,
ਗਾਥਾ ਗੁੰਫ
ਕਥੰ ਮਥੰ ਮਾਨ ਮਰਦਨ ਹੈ,
ਕਥੰ ਮਥੰ ਮਾਨ ਮਰਦ ਹੈ,
ਸੋ ਗਾਥਾ ਇਹ ਜਿਹੜੀ ਗਾਥਾ ਬਾਣੀ ਹੈ ਇਹਦੇ ਵਿੱਚ ਭਾਈ ਗੋਪਾਲ ਦੇ ਗੁਣ ਜਿਹੜੇ ਨੇ ਗੁੰਦਣੇ ਕੀਤੇ ਨੇ ਗੁੰਫਮਨ ਨੇ ਗੁੰਦ ਦਿੱਤੇ ਨੇ ਗੋਪਾਲ ਦੇ ਗੁਣਾਂ ਨੂੰ ਗੁੰਨਿਆ ਹੋਇਆ ਇਸ ਬਾਣੀ ਵਿੱਚ ਸੋ ਕਥੰਗ ਮਥੰਗ ਜਿਹੜਾ ਇਹਦੀ ਕਥਾ ਕਰੇਗਾ ਮਥੰਗ ਇਹਨੂੰ ਜਿਹੜਾ ਵਿਚਾਰੇਗਾ ਉਹਦਾ ਮਾਨ ਮਰਦਣਾ ਹੈ ਉਹਦਾ ਹੰਕਾਰ ਜਿਹੜਾ ਨਾਸ ਹੋ ਜਾਵੇਗਾ ਮਰਦਣਾ ਮੈਨੇ ਨਾਸ ਉਹ ਨਿਰਵਾਨ ਹੋ ਜੂ ਵਿਚਾਰਵਾਨ ਪੁਰਸ਼ ਇਸ ਬਾਣੀ ਦੀ ਵਿਚਾਰ ਕਰਨ ਵਾਲਾ
ਹਤਨ ਪੰਜ ਫਤੜੇ ਨਾਨਕ ਹਰ ਬਾਣੇ ਪਰ ਹਾਰਨ ਹੈ
ਠੀਕ ਹੈ ਬੋਲੋ ਫਿਰ ਸਾਰੇ ਜੀ ਹਤੰਗ ਪੰਜ ਸਤਰੇਣ ਨਾਨਕ
ਹਤੰਗ ਪੰਜ ਨਾਨਕ
ਸਤਰੇਣ ਤੇ ਜਮਕ ਨਾਨਕ ਤੇ ਵਿਸ਼ਰਾਮ ਹਤੰਗ ਪੰਜ ਸਤਰੇਣ ਨਾਨਕ
ਹਤੰਗ ਪੰਜ ਸਤਰੇਣ ਨਾਨਕ
ਹਰ ਬਾਣੇ ਪਰ ਹਾਰਨ ਹੈ
ਹਰ ਬਾਣੇ ਪਰ ਹਾਰਨ ਹੈ
ਪੜਿਓ ਠੀਕ ਹੈ ਹਤੰਗ ਮਾਨੇ ਨਾਸ ਪੰਜ ਸਤਰੇਣ ਮੈਨੇ ਸਤਰੂ ਵੈਰੀ ਜਿਹੜੇ ਪੰਜ ਸਤਰੂ ਪੰਜ ਵੈਰੀ ਨੇ ਨਾ ਕਾਮ ਆਦਿ ਕਲੋ ਜਿੰਨੇ ਸਾਰੇ ਇਹਨਾਂ ਦਾ ਨਾਸ ਹੋ ਜਾਂਦਾ ਕਿਵੇਂ ਹਰ ਬਾਣੇ ਹਰੀ ਦੇ ਤੀਰ ਮਾਰ ਕੇ ਪ੍ਰਹਾਰਨਾ ਮੈਨੇ ਮਾਰਨੇ ਚਲਾਇਆ ਹਰੀ ਦੀ ਬਾਣੀ ਰੂਪੀ ਤੀਰਾਂ ਦੇ ਨਾਲ ਜਿਹੜੇ ਪੰਜ ਸਤਰੂ ਨੇ ਕਾਮ ਕਰੋ ਲੋਭ ਆਦਿਕ ਹਤੰਗ ਇਹਨਾਂ ਦਾ ਨਾਸ ਹੋ ਜਾਂਦਾ ਹੈ ਇਹਨਾਂ ਤੀਰਾਂ ਨਾਲ ਬਿੰਨ ਦਈਏ ਇਹਨਾਂ ਨੂੰ ਦੋ ਡੰਡੀਆਂ ਲੱਗੀਆਂ ਨੇ ਟਕਸਾਲ ਵਾਲੀ ਤੇ ਦੂਜੀ ਤੇ ਦੇਖੋ ਤਾਂ ਹਰ ਹਤੰਗ ਪੰਜ ਸਤਰੇਣ ਨਹੀਂ ਹੈ ਨਹੀਂ ਉੱਥੇ ਹੈ ਨਹੀਂ ਚਲੋ ਹਾਂਜੀ ਮਾਣ ਹੰਕਾਰ ਨੂੰ ਮਰਦਣਾ ਮੈਨੇ ਨਾਸ ਕਰ ਦੇਣਾ ਮਰ ਦੇਣਾ ਮਰਦ ਦਾ ਅਰਥ ਨਹੀਂ ਹੈਗਾ ਮਰਦਣਾ ਹੈ ਮਰ ਦਿੰਦਾ ਹੰਕਾਰ ਨੂੰ ਨਾਸ ਕਰ ਦਿੰਦਾ ਹਾਂਜੀ
ਬਚਨ ਸਾਧ ਸੁੱਖ ਪੰਥਾ
ਜਿਹੜੇ ਸਾਧੂਆਂ ਦੇ ਬਚਨ ਨੇ ਨਾ ਸੁੱਖਾਂ ਦੀਆਂ ਡੰਡੀਆਂ ਨੇ ਸੁੱਖਾਂ ਦੀਆਂ ਪੰਧੀਆਂ ਨੇ ਸੁੱਖਾਂ ਦੇ ਰਸਤੇ ਨੇ ਪੰਥਾ ਸਾਧੂ ਦੇ ਬਚਨ ਜਿਹੜੇ ਨੇ ਹਾਂਜੀ ਪਰ ਪੂਰਿਆਂ ਦੇ ਹੋਣ ਹਾਂਜੀ
ਲਹੰਥਾ ਬਡ ਕਰਮਣਾ
ਲਹੰਥਾ 'ਤੇ ਵੀ ਜਮਕ ਲਾਵਾਂਗੇ ਪੜ੍ਹ ਲਓ ਸਾਰੇ ਬਚਨ ਸਾਧ
ਬਚਨ ਸਾਧ
ਸੁੱਖ ਪੰਥਾ
ਸੁੱਖ ਪੰਥਾ
ਲਹੰਥਾ
ਲਹੰਥਾ
ਬਡ ਕਰਮਣਾ ਹੈ
ਬਡ ਕਰਮਣਾ ਹੈ
ਲਹੰਥਾ ਜਮਕ ਲਾ ਕੇ ਬੋਲਿਓ ਦੋਵੇਂ ਵਿਸ਼ਰਾਮ ਠੀਕ ਕਰਕੇ
ਬਚਨ ਸਾਧ ਸੁੱਖ
ਠੀਕ ਹਾਂ ਜਿਹੜੇ ਸਾਧੂਆਂ ਦੇ ਬਚਨ ਨੇ ਭਾਈ ਸੁੱਖਾਂ ਦੇ ਰਸਤੇ ਨੇ ਸੁੱਖਾਂ ਦੇ ਡੰਡੀਆਂ ਨੇ
ਬਾਬਾ ਜੀ ਪਤਾ ਨਹੀਂ ਲੱਗਾ ਹਜੇ ਵੀ ਵਿਸ਼ਰਾਮ ਕਿੱਥੇ ਆਉਂਦਾ ਫਿਰ
ਬਹੁਤ ਸੌਖਾ ਹੈ ਬਚਨ ਸਾਧ 'ਤੇ ਜਮਕੀ ਲਾ ਦੇਣੀ ਹੈ ਪੰਥਾਂ 'ਤੇ ਵਿਸ਼ਰਾਮ
ਬਚਨ ਸਾਧ
ਹਾਂ
ਸੁੱਖ ਪੰਥਾ
ਠੀਕ ਲਹੰਥਾ 'ਤੇ ਫਿਰ ਰੁਕਾਂਗੇ ਲਹੰਥਾ
ਲਹੰਥਾ
ਹਾਂ
ਬਡ ਕਰਮਣਾ
ਬਸ ਐਡਾ ਹੀ ਸੋ ਲਹੰਥਾ ਮੈਂ ਲੱਭਣਾ ਇਹ ਬਚਨ ਲੱਭਦੇ ਕਿਵੇਂ ਨੇ ਜਿਹੜੇ ਸੁੱਖਾਂ ਦੀਆਂ ਡੰਡੀਆਂ ਨੇ ਸੁੱਖਾਂ ਦੇ ਰਸਤੇ ਨੇ ਬਡ ਕਰਮਣਾ ਹੈ ਵੱਡੇ ਕਰਮਾਂ ਵਾਲਿਆਂ ਵੱਡੇ ਭਾਗਾਂ ਕਰਕੇ ਇਹ ਬਚਨਾਂ ਦੀ ਪ੍ਰਾਪਤੀ ਹੁੰਦੀ ਹੈ ਲਹੰਥਾ ਮੈਂ ਲੱਭਣਾ
ਰਹੰਥਾ ਜਨਮ ਮਰਨੇਣ
ਰਹੰਤਾ ਤੱਤੇ ਨਾਲ ਥਥਾ ਨਹੀਂ
ਰਹੰਤਾ
ਹਾਂ
ਰਹੰਤਾ ਜਨਮ ਮਰਨੇਣ ਰਮਣ ਨਾਨਕ ਨਾਨਕ ਤੇ ਵਿਸ਼ਰਾਮ
ਨਾਨਕ ਦੇ ਰਮਣ ਨਾਨਕ ਹਰ ਕੀਰਤਨ ਹੈ ਸਾਰੇ ਪਕਾ ਲਓ ਫਿਰ ਰਹੰਤਾ
ਰਹੰਤਾ
ਇੱਥੇ ਜਮਕ ਲਾ ਕੇ ਰਹੰਤਾ ਜਨਮ ਮਰਨੇਨ
ਰਹੰਤਾ ਜਨਮ ਮਰਨੇਨ
ਜੰਮਣ ਤੇ ਮਰਨੇਨ ਮੈਨੇ ਮਨ ਤੋਂ ਰਹੰਤਾ ਰਹਿ ਜਾਵੇਗਾ ਕਿਵੇਂ ਰਮਣੰਗ ਨਾਨਕ
ਰਮਣੰਗ ਨਾਨਕ
ਹਰ ਕੀਰਤਨ ਹੈ
ਹਰ ਕੀਰਤਨ ਹੈ
ਹਰੀ ਦੇ ਕੀਰਤਨ ਦਾ ਰਮਣ ਕਰਨ ਉਚਾਰਨ ਕਰਨ ਨਾਲ ਜੰਮਣ ਤੇ ਮਰਨ ਤੋਂ ਜਿਹੜਾ ਰਹਿ ਜਾਵੇਗਾ ਨਹੀਂ ਮੁੜ ਕੇ ਜੰਮੇਗਾ ਨਹੀਂ ਮੁੜ ਕੇ ਮਰੇਗਾ ਐਸਾ ਹਰੀ ਦਾ ਕੀਰਤਨ ਹੈ ਹਰੀ ਦਾ ਜਸ ਹੈ ਚਲੋ
ਇੱਕ ਹੋਰ ਪੜ੍ਹਨਾ
ਪੜ੍ਹ ਲਓ ਗੁਆਂਢੀਆਂ ਦਾ ਗੁੱਸਾ ਨਾ ਹੋਵੇ
ਬਚਨ ਸਾਧ ਸੁੱਖ ਪੰਥਾ ਵਾਹਿਗੁਰੂ ਜੀ ਮੈਂ ਕਰ ਗਈ ਜੀ ਹਾਂ ਪਹਿਲਾਂ
ਪੱਤਰ ਪੁਰਜੈਣ
ਪੁੱਤਰ ਪੁਰਜੈਣ ਚੜੀਆਂ
ਪੱਤਰ
ਪੱਤਰ ਪੁਰਜੈਣ ਚੜੀਆਂ
ਹਾਂ
ਨਾ ਜੜੀਆਂ
ਹਾਂ
ਖੇਡ ਸੰਪਤਾ
ਪੇੜ ਸੰਪਤਾ
ਸੰਪਤਾ
ਉਹ ਠੀਕ ਆ ਪੇੜ ਕਹਿ ਦੇਣਾ ਸੀ
ਪੇ ਵਾਹਿਗੁਰੂ
ਪੜ੍ਹ ਲਓ ਸਾਰੇ
ਪੱਤਰ ਪੁਰਜੈਣ
ਚੜੀਆਂ
ਪੱਤਰ ਪਰਜੈਣ ਚੜੀਆਂ
ਨਹਿ ਜੜੀਆਂ
ਨਹਿ ਜੜੀਆਂ
ਪੇੜ ਸੰਪਤਾ,
ਪੇੜ ਸੰਪਤਾ
ਕਰੋ ਕਿਰਪਾ। ਫਿਰ ਬੋਲੋ ਸਾਰੇ ਤੁਸੀਂ ਪੱਤਰ ਸੁਣ ਨਾ ਵੇ ਨਾ ਇੱਦਾਂ ਤੁਸੀਂ ਤਾਂ ਪੱਤਰ ਪੜ੍ਹ ਗਏ ਹੋ ਅੱਧਾ ਰਾਹ ਹੋਣਾ ਪੱਤਰ
ਪੱਤਰ ਪਰ ਜੇਣ ਜੜੀਆਂ
ਝੜੀਆਂ ਬਾਕੀ ਨਾ ਬੋਲਿਓ ਕਿਤੇ ਐਵੇਂ ਸੋਧੋ ਜਾ ਕੇ ਤੁਸੀਂ ਸਾਰਿਆਂ ਦਾ ਤੁਸੀਂ ਚੁੱਪੇ ਰਿਹਾ ਕਰੋ ਪੜ੍ਹ ਲਓ ਸਾਰੇ
ਪੱਤਰ ਪਰ ਜੇਣ ਚੜੀਆਂ ਨਾ ਜੜੀਆਂ ਪੇੜ ਸੰਪਤਾ
ਪੱਤਰ ਨਾ ਪੱਤੇ ਪੁਰਜੇਣ ਦਾ ਅਰਥ ਹੈ ਜੀ ਪਤਝੜ ਰੁੱਤ ਪੁਰਜੇਣ ਦਾ ਅਰਥ ਹੈ ਪੁਰਜੇਣ ਆਉਣ ਲੱਗੀ ਆਪਣੇ ਹੁਣ ਹਾਂ ਝੜੀਆਂ ਮੈਨੂੰ ਝੜ ਜਾਂਦੇ ਨੇ ਜਿਵੇਂ ਪੱਤੇ ਜਿਹੜੇ ਨੇ ਪਤਝੜ ਦੀ ਰੁੱਤ ਵਿੱਚ ਦਰੱਖਤਾਂ ਦੀਆਂ ਟਾਹਣੀਆਂ ਨਾਲੋਂ ਝੜ ਜਾਂਦੇ ਨੇ ਝੜੀਆਂ ਨਹਿ ਜੜੀਆਂ ਮੁੜ ਕੇ ਤਾਂ ਨਹੀਂ ਨਾਲ ਜੜਦੇ ਜਿਹੜੇ ਟੁੱਟ ਗਏ ਕੁਆਰੀ ਕਿਹਦੇ ਨਾਲ ਪੇੜ ਦਰੱਖਤਾਂ ਦੇ ਪੇਡੇ ਜਿਹੜੀਆਂ ਸੰਪਤਾ ਮੈਨੇ ਟਾਹਣੀਆਂ ਸੋ ਰੁੱਖਾਂ ਦੀਆਂ ਟਾਹਣੀਆਂ ਨਾਲ ਮੁੜ ਕੇ ਨਹੀਂ ਜੁੜਦੇ ਜਿਹੜੇ ਇੱਕ ਵਾਰੀ ਟੁੱਟ ਜਾਂਦੇ ਨੇ ਹਾਂਜੀ
ਨਾਮ ਵਿਹੋਣ ਬਿਖਮਤਾ ਨਾਨਕ ਬਹੰਤ ਜੋਨ ਬਾਸ ਰੋ ਰਹਿਣੀ
ਸੋ ਇਵੇਂ ਹੀ ਭਾਈ ਜਿਹੜੇ ਇੱਕ ਵਾਰੀ ਗੁਰੂ ਨਾਲ ਟੁੱਟ ਜਾਂਦੇ ਨੇ ਅਤੇ ਟੁੱਟ ਕੇ ਹਾਲਤ ਕਰ ਜਿਹੜੇ ਪੱਤਾ ਦਸ ਨਾਲ ਟੁੱਟ ਗਿਆ ਉਹਦੀ ਹਾਲਤ ਕੀ ਹੁੰਦੀ ਹੈ ਕਿ ਹਰਾ ਰਹਿ ਜਾਏਗਾ ਉਹ ਸੁੱਕ ਜਾਂਦਾ ਹੈ ਸੁੱਕਦਾ ਹੀ ਨਹੀਂ ਮੁਰਝਾ ਜਾਂਦਾ ਹੈ ਥੋੜ੍ਹਾ ਜਿਹਾ ਹਵਾ ਦਾ ਝੋਂਕਾ ਉਡਾ ਕੇ ਲਈ ਫਿਰਦਾ ਕਦੇ ਗੰਦੇ ਥਾਂ 'ਤੇ ਸੁੱਟਦਾ ਲਿਆ ਕੇ ਅਕਸਰ ਉਹ ਵੀ ਉਹਦਾ ਮੁੜ ਕੇ ਵਜੂਦ ਵੀ ਨਹੀਂ ਰਹਿੰਦਾ ਵਜੂ ਖਤਮੇ ਹੋ ਜਾਂਦਾ ਵਜੂਦ ਇਸ ਤਰ੍ਹਾਂ ਗੁਰੂ ਨਾਲ ਟੁੱਟ ਕੇ ਗੁਰੂ ਸਾਡਾ ਕੇਂਦਰ ਸੋ ਗੁਰੂ ਦੇ ਨਾਲ ਜਿਹੜੇ ਜੁੜੇ ਰਹਿੰਦੇ ਤਾਂ ਹਰਿਆਵਲਤਾ ਰਹੇਗੀ ਅਤੇ ਇਸ ਕਰਕੇ ਟੁੱਟਣ ਨਾਲ ਉਹ ਦਿਸ਼ਾ ਹੋ ਜਾਂਦੀ ਹੈ ਸੋ ਅੱਗੇ ਜੀ ਬਿਖਮਤਾ ਬਿਖਮਤਾ ਨਹੀਂ ਪੜ੍ਹਨਾ ਇਹਨੂੰ ਬਿਖਮਤਾ
ਬਿਖਮਤਾ
ਨਾ ਹੈ ਤਾਂ ਪਾਠ ਇਕੱਠਾ ਸੰਬੰਧਕ ਪੜ੍ਹ ਦੇਣਾ ਬਿਖਮ ਤੋਂ ਮੰਮੇ ਅਤੇ ਤੱਤੇ ਵਿਚਾਲੇ ਲਿਆ ਸਲਾਹ ਕੇ ਬਿਖਮਤਾ ਬਿਖਮਤਾ ਨਹੀਂ ਕਰਨਾ ਬਿਖਮਤਾ ਵੀ ਨਹੀਂ ਪੜ੍ਹਨਾ ਬਿਖਮਤਾ ਬਿਖਮਤਾ ਨਾਮ ਕਠਨ ਤਾਈ ਦਾ ਹੁੰਦਾ ਹੈ ਹਾਂ ਨਾਮ ਵਿਹੂਣ
ਨਾਮ ਵਿਹੂਣ
ਜਿਹੜੇ ਨਾਮ ਤੋਂ ਭਾਈ ਵਿਹੂਣੇ ਨੇ ਵਾਂਝੇ ਨੇ ਨਾ ਤਾਂ ਇਸ ਕਰਕੇ ਇਹ ਕਠਨ ਕਠਨ ਬਿਖਮਤਾ ਮੈਂ ਕਠਨ ਤਾਈ ਜਿਹੜੀਆਂ ਔਖੀਆਂ ਜੂਨਾਂ ਨੇ ਉਹਨਾਂ ਦੇ ਵਿੱਚ ਬਾਸਰੋ ਮੈਨੇ ਦਿਨ ਰਹਿਣੀ ਮੈਨੇ ਰਾਤ ਦਿਨੇ ਰਾਤ ਇਹਨਾਂ ਟੇਢੀਆਂ ਜੂਨੀਆਂ ਵਿੱਚ ਜਿਹੜੀਆਂ ਬੜੀਆਂ ਕਠਨ ਨੇ ਬਹੰਤ ਮੈਨੇ ਬਹਿੰਦਾ ਰਹਿੰਦਾ ਰੁੜਦਾ ਰਹਿੰਦਾ ਇਹਨਾਂ ਜੂਨਾਂ ਵਿੱਚ ਭੜਕਦਾ ਰਹਿੰਦਾ ਨਾਮ ਤੋਂ ਵੀ ਹੁਣ ਜਿਹੜਾ ਜਿਵੇਂ ਪੱਤਾ ਜਿਹੜਾ ਸੀ ਭੜਕਦਾ ਸੀ ਟਾਹਣੀ ਨਾਲੋਂ ਟੁੱਟ ਕੇ ਮੁੜ ਕੇ ਨਹੀਂ ਜੁੜਦਾ ਇਸ ਕਰਕੇ ਮੁੜ ਕੇ ਮਨੁੱਖਾ ਜਨਮ ਪ੍ਰਾਪਤ ਨਹੀਂ ਜੇ ਹੋਣਾ
ਭਾਵਨੀ ਸਾਧ ਸੰਗੇਨ ਲਭੰਤੰ ਬੜ ਭਾਗ ਨਹੀਂ
ਹਾਂ ਲਭੰਤਕ ਪੜ੍ਹਨਾ ਠੀਕ ਪੜ੍ਹਿਆ ਉਹਨਾਂ ਨੇ ਲਭੰਤਕ ਨਹੀਂ ਪੜ੍ਹਨਾ ਇੱਥੇ ਬਾਬੇ ਭਾਬੇ ਦੀ ਸਾਂਝੀ ਬਾਤ ਲਭੰਤੰ ਪੜ੍ਹੋ ਸਾਰੀ ਲੈਣ ਭਾਵਨੀ ਸਾਧ ਸੰਗੇਨ
ਭਾਵਨੀ ਸਾਧ ਸੰਗੇਨ
ਜਿਹੜੀ ਭਾਈ ਸਾਧ ਸੰਗਤ ਵਿੱਚ ਭਾਵਨੀ ਸ਼ਰਧਾ ਕਰਨੀ ਹੈ ਨਾ ਜਿਹੜੀ ਇਹ ਕਿਵੇਂ ਪ੍ਰਾਪਤ ਹੁੰਦੀ ਹੈ ਲਭੰਤੰ ਬੜ ਭਾਗਣਾ ਹੈ ਇਹ ਵੀ ਵੱਡੇ ਭਾਗਾਂ ਵਾਲਿਆਂ ਨੂੰ ਲੱਭਦੀ ਹੈ ਨਹੀਂ ਕਹੇ ਤਾਂ ਨਹੀਂ ਕੋਈ ਆਉਂਦਾ ਮੋੜਿਆ ਨਹੀਂ ਕੋਈ ਮੁੜਦਾ ਵੱਡੇ ਭਾਗਾਂ ਵਾਲੇ ਆ ਜਾਂਦੇ ਨੇ ਆਪੇ
ਹਰ ਨਾਮ ਗੁਣ ਰਮਨੰਗ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ
ਠੀਕ ਰਮਨੰਗ ਤਾਂ ਜਮਕ ਲਾ ਲਾਂਗੇ ਹਰ ਨਾਮ ਗੁਣ ਰਮਨੰਗ ਨਾਨਕ ਹਰੀ ਦੇ ਨਾਮ ਅਤੇ ਜਿਹੜੇ ਉਹਦੇ ਗੁਣਾਂ ਦਾ ਉਚਾਰਨ ਕਰਨਾ ਨਾ ਇਹਦੇ ਕਰਕੇ ਸੰਸਾਰ ਸਾਗਰ ਨਹਿ ਵਿਆਪਣਾ ਉਹਨੂੰ ਸੰਸਾਰ ਸਾਗਰ ਦਾ ਦੁੱਖ ਜਿਹੜਾ ਭਾਈ ਉਹ ਨਹੀਂ ਜੇ ਵਿਆਪਦਾ
ਗਾਥਾ ਗੂੜ ਅਪਾਰੰ
ਇਹ ਜਿਹੜੀ ਗਾਥਾ ਉਹਦੀ ਕਥਾ ਵਾਹਿਗੁਰੂ ਦੇ ਬੜੀ ਗੂੜ ਹੈ ਕਿਹਦੀ ਜਿਹੜਾ ਅਪਾਰ ਵਾਹਿਗੁਰੂ ਹੈ ਅਪਾਰੰਗ ਮਾਨੇ ਅਪਾਰ ਵਾਹਿਗੁਰੂ ਦੀ ਇਹ ਜਿਹੜੀ ਗਾਥਾ ਹੈ ਨਾ ਇਹ ਉਹਦੀ ਜਿਹੜੀ ਕਥਾ ਹੈ ਇਹ ਬੜੀ ਗੂੜ ਹੈ
ਸਮਝਣ ਬਿਰਲਾ ਜਨ ਹੈ
ਜਨ ਹੈ
ਜਨ ਹੈ
ਹਾਂ ਬਿਰਲਾ ਜਨ ਹੈ ਕੋਈ ਇਹਨੂੰ ਸਮਝਦਾ ਐਸੀ ਗੂੜ ਗਾਥਾ ਇਹ
ਸੰਸਾਰ ਕਾਮ ਤਜਣੰਗ ਨਾਨਕ ਗੋਬਿੰਦ ਰਮਨੰਗ ਸਾਧ ਸੰਗ ਮਹਿ
ਹਾਂ ਰਮਨੰਗ 'ਤੇ ਵੀ ਜਮਕ ਲਾਵਾਂਗੇ ਤਜਣੰਗ 'ਤੇ ਵੀ ਜਮਕ ਨਾਮ 'ਤੇ ਵਿਸ਼ਰਾਮ ਪੜ੍ਹੋ ਸਾਰੇ ਸੰਸਾਰ ਕਾਮ ਤਜਣੰਗ ਨਾਨਕ
ਸੰਸਾਰ ਕਾਮ ਤਜਣੰਗ ਨਾਨਕ
ਗੋਬਿੰਦ ਰਮਨੰਗ
ਗੋਬਿੰਦ ਰਮਨੰਗ
ਸਾਧ ਸੰਗ ਮਹਿ
ਸਾਧ ਸੰਗ ਮਹਿ
ਸਾਰੇ ਇਕੱਠੇ ਬੋਲੋ ਜੀ ਸੰਸਾਰ
ਕਾਮ ਤਜਣੰਗ ਤਜਨੰ
ਹਾਂ ਸੋ ਸੰਸਾਰ ਸੰਤਾਂ ਦੇ ਸੰਗਮ ਕਰਕੇ ਸੰਤਾਂ ਦੀ ਸੰਗਤ ਕਰਕੇ ਉਹ ਸੰਗਤ 'ਚ ਆ ਕੇ ਫਿਰ ਕੀ ਕਰਨਾ ਗੋਬਿੰਦ ਰਮਣ ਅਤੇ ਗੋਬਿੰਦ ਦਾ ਗੁਣਾਂ ਦਾ ਰਮਣ ਉਚਾਰਨ ਕਰਨਾ ਸਾਧ ਸੰਗਤ 'ਚ ਆ ਕੇ ਫਿਰ ਸੰਸਾਰ ਕਾਮ ਤਜਣਾ ਸੰਸਾਰ ਦੇ ਕੰਮਾਂ ਦਾ ਤਿਆਗ ਕਰਕੇ ਜਿਹੜਾ ਗੋਬਿੰਦ ਦੇ ਗੁਣਾਂ ਦਾ ਰਮਣ ਕਰਨਾ ਨਾ ਹਾਂਜੀ
ਸੁਮੰਤਰ ਸਾਧ ਬਚਨਾ ਕੋਟ ਦੁੱਖ ਬਨਾਸਨੈ
ਸੰਸਾਰ ਹਾਂਜੀ ਸੰਸਾਰ ਜਿਹੜੇ ਕਾਮ ਜਿਹੜੇ ਕੰਮ ਉਹ ਕੰਮ ਜਿਹੜੇ ਨਾਮ ਸਿਮਰਨ ਵਿੱਚ ਵਿਘਨ ਪਾਉਂਦੇ ਨੇ ਐਸੇ ਕੰਮਾਂ ਦਾ ਤਿਆਗ ਕਰਕੇ ਗੋਬਿੰਦ ਦਾ ਨਾਮ ਦਾ ਜਿਹੜਾ ਰਮਣ ਕਰਨਾ ਸਾਧ ਸੰਗਤ 'ਚ ਆ ਕਰਕੇ ਹਾਂਜੀ ਇਹੀ ਪਾਇਓ ਜਿਹੜੀਆਂ ਕਠਿਨ ਜੂਨਾਂ 'ਚੋਂ ਪੈਣ ਤੋਂ ਬਚਾਉਂਦਾ ਹਾਂਜੀ
ਸੁਮੰਤਰ ਸਾਧ ਬਚਨਾ ਕੋਟ ਦੁੱਖ ਬਨਾਸਨੈ
ਠੀਕ ਸੁਮੰਤਰ ਜਿਹੜੇ ਸ੍ਰੇਸ਼ਟ ਮੰਤਰ ਦੇ ਉਹ ਸਾਧੂ ਦੇ ਬਚਨ ਇੱਕ ਤਰ੍ਹਾਂ ਸ੍ਰੇ ਜਿਹੜੇ ਨੇ ਸੁਮੰਤਰੇ ਹੈ ਸਾਧੂ ਦੇ ਬਚਨ ਸ੍ਰੇਸ਼ਟ ਮੰਤਰ ਦੀ ਨਿਆਈ ਨੇ ਕੋਟ ਦੁੱਖ ਬਨਾਸਨੈ ਜਿਹੜੇ ਕਿ ਕਰੋੜਾਂ ਦੁੱਖਾਂ ਨੂੰ ਕਰੋੜਾਂ ਹੀ ਦੁੱਖਾਂ ਨੂੰ ਬਨਾਸਨ ਦੇ ਸਮਰੱਥ ਨੇ ਐਸੇ ਬਚਨ ਨੇ ਉਹ ਜੇ ਉਹਨਾਂ ਨੂੰ ਕੋਈ ਕਮਾਵੇਗਾ
ਹਰ ਚਰਨ ਕਮਲ ਧਿਆਨਨ ਨਾਨਕ ਕੁੱਲ ਸਮੂਹ ਉਧਾਰਨ
ਹਾਂ ਹਰ ਚਰਨ ਕਮਲ ਧਿਆਨਨ ਨਾਨਕ
ਕਮਲ ਧਿਆਨ
ਕੁੱਲ ਸਮੂਹ ਉਧਾਰਨ ਹਰੀ ਦੇ ਜਿਹੜੇ ਚਰਨਾ ਕਮਲਾਂ ਦਾ ਧਿਆਨ ਕਰਨਾ ਨਾ ਮਾਰੀ ਕਹਿੰਦੇ ਜਿਹੜੇ ਧਿਆਨੀ ਹੁੰਦੇ ਨੇ ਉਹ ਕੁੱਲ ਸਾਰੀਆਂ ਜਿੰਨੀਆਂ ਸਮੂਹ ਸਾਰੀਆਂ ਕੁਲਾਂ ਦਾ ਉਧਾਰ ਕਰ ਜਾਂਦੇ ਨੇ ਆਪ ਵੀ ਤਰ ਜਾਂਦੇ ਨੇ ਕੁਲਾਂ ਦਾ ਉਧਾਰ ਵੀ ਕਰ ਦਿੰਦੇ ਨੇ ਗੁਰਮੁਖ ਕੋਟ ਉਧਾਰ ਦਾ ਦੇ ਨਾਵਾ ਇੱਕ ਕਣੀ ਨਾਮ ਦੀ ਇੱਕ ਕਣੀ ਨਾਲ ਕਰੋੜਾਂ ਦਾ ਉਧਾਰ ਕਰ ਦਿੰਦੇ ਨੇ ਹਾਂਜੀ
ਸੁੰਦਰ ਮੰਦਰ ਸੈਣੈ ਜੈਨ ਮੱਧਿਆ ਹਰ ਕੀਰਤਨ ਹੈ
ਪੜ੍ਹੋ ਜੀ ਸੁੰਦਰ ਮੰਦਰ ਸੈਣ ਹੈ
ਸੁੰਦਰ ਮੰਦਰ ਸੈਣ
ਜੈਨ ਮੱਧਿਯ ਹਰ ਕੀਰਤਨ ਹੈ ਇਹ ਜਿਹੜੇ ਸੁੰਦਰ ਮੰਦਰ ਸੁੰਦਰ ਮਕਾਨ ਕਿਹੜੇ ਨੇ ਸੈਮ ਨੇ ਉਹ ਮਕਾਨ ਭਾਈ ਸੁੰਦਰ ਮੰਨੇ ਜਾਂਦੇ ਨੇ ਜੈਨ ਮੈਨੇ ਜਿਨ੍ਹਾਂ ਦੇ ਮੱਧਿਆ ਮੈਨੇ ਵਿੱਚ ਹਰ ਕੀਰਤਨ ਹੈ ਹਰੀ ਦਾ ਕੀਰਤਨ ਹੁੰਦਾ ਹੈ ਜਿਨ੍ਹਾਂ ਘਰਾਂ ਵਿੱਚ ਹਰੀ ਵਾਹਿਗੁਰੂ ਦਾ ਜਸ ਹੁੰਦਾ ਹੈ ਉਹੀ ਘਰ ਭਾਈ ਸੁੰਦਰ ਮੰਨੇ ਜਾਂਦੇ ਨੇ ਜਿੱਥੇ ਨਾਮ ਜਪੀਆ ਪਰ ਪਿਆਰੇ ਸੇ ਅਸਥਲ ਸੋਨ ਚੌਬਾਰੇ ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਜਿਨ੍ਹਾਂ ਘਰਾਂ ਵਿੱਚ ਨਾਮ ਦਾ ਚਾਲ ਨਹੀਂ ਹੁੰਦਾ ਨਾਮ ਜਪਿਆ ਨਹੀਂ ਜਾਂਦਾ ਉਹ ਉਜੜ ਪੁਜੜ ਜਾਂਦੇ ਨੇ ਬਰਬਾਦ ਹੋ ਜਾਂਦੇ ਨੇ ਸੈ ਮੈਨੇ ਉਹ ਸੈ ਨਹਿ ਨਹਿ ਮੈਨੇ ਕਥਨ ਕਰਨਾ ਉਹਨਾਂ ਜਿਨ੍ਹਾਂ ਮਕਾਨਾਂ ਵਿੱਚ ਬਹਿਰੂ ਦੇ ਹਰੀ ਦੇ ਕੀਰਤਨ ਦਾ ਜਸ ਹੁੰਦਾ ਸੈ ਮੈਨੇ ਉਹ ਨਹਿ ਮੈਨੇ ਕਥਨ ਸੈ ਨਹਿ ਹਾਂ ਅਤੇ ਦੂਜਾ ਅਰਥ ਸੈਣਾ ਨਾਮ ਸੌਣ ਦਾ ਵੀ ਹੁੰਦਾ ਉਹ ਦੂਜੇ ਅਰਥ ਵਿੱਚ ਆਊਗਾ ਸੋ ਜਿਹੜੇ ਭਾਈ ਜਿਨ੍ਹਾਂ ਘਰਾਂ ਦੇ ਅੰਦਰ ਹਿਰਦੇ ਰੂਪੀ ਘਰਾਂ ਵਿੱਚ ਹਰੀ ਦਾ ਕੀਰਤਨ ਹੁੰਦਾ ਹੈ ਉਹ ਹਿਰਦੇ ਰੂਪੀ ਘਰ ਜਿਹੜੇ ਨੇ ਭਾਈ ਸੱਚਖੰਡ ਵਿੱਚ ਉਹਨਾਂ ਨੂੰ ਸੈਣ ਸੌਣ ਨੂੰ ਉੱਥੇ ਉਹਨਾਂ ਦਾ ਪ੍ਰਾਪਤੀ ਹੋ ਜਾਂਦੀ ਹੈ ਸੱਚਖੰਡ ਆਦਿਕ ਜਾਣ ਵਿੱਚ ਵਸਣਾ ਹੋ ਜਾਂਦਾ ਉਹਨਾਂ ਦਾ ਸੈਣਾ ਮੈਨੇ ਸੈਣ ਕਰਦੇ ਨੇ ਵੱਸਦੇ ਨੇ ਉਹ ਹਿਰਦੇ ਇਹ ਵੀ ਇਹ ਸੈਣਾ ਅਰਥ ਦੂਜਾ ਇਹ ਹੈ ਪਰ ਮੁੱਖ ਅਰਥ ਪਹਿਲਾਂ ਉਹ ਹੈ ਸਾਹਿਬ ਮੈਨੇ ਉਹ ਨਹਿ ਮੈਨੇ ਕਥਨ ਕਰਨਾ ਹਾਂਜੀ ਇਹ ਬੋਲੀ ਆ ਨਾ ਜਿਹੜੀ ਫਿਰ ਗਾਥਾ ਉਹਦੇ 'ਚ ਸਾਹਿਬ ਨਾਮ ਉਹਦਾ ਹੈ ਨਹਿ ਨਾਮ ਕਥਨ ਦਾ ਹੈ ਅਤੇ ਜਿਨ੍ਹਾਂ ਮੰਦਰਾਂ ਵਿੱਚ ਭਾਈ ਸੈ ਉਹ ਜਿਹੜੇ ਮੰਦਰ ਨੇ ਜਿਨ੍ਹਾਂ ਉਹਨਾਂ ਮੰਦਰਾਂ ਵਿੱਚ ਹਰੀ ਦਾ ਕੀਰਤਨ ਨਹਿ ਨਹੀਂ ਹੁੰਦਾ ਦੂਜੇ ਅਰਥ ਵਿੱਚ ਹੁਣ ਜਿਨ੍ਹਾਂ ਮੰਦਰਾਂ ਦੇ ਵਿੱਚ ਹਰੀ ਦਾ ਕੀਰਤਨ ਨਹਿ ਮਣੇ ਨਹੀਂ ਹੁੰਦਾ ਸੋ ਉਹ ਸੁੰਦਰ ਮੰਦਰ ਨਹਿ ਉਹ ਕਹਿੰਦੇ ਵੀ ਸੁੰਦਰ ਮੰਦਰ ਨਹੀਂ ਹੁੰਦੇ ਨਹਿ ਮਣੇ ਨਹੀਂ ਉਹ ਮੰਦਰ ਸੁੰਦਰ ਨਹੀਂ ਹੁੰਦੇ ਸੋ ਇਹ ਫਿਰ ਨਹਿ ਦਾ ਅਰਥ ਨਹੀਂ ਸਾਹਿਬ ਮਣੇ ਉਹ ਮੰਦਰ ਕਦੇ ਜਿਹੜੇ ਨੇ ਸੁੰਦਰ ਨਹੀਂ ਹੁੰਦੇ ਜਿਨ੍ਹਾਂ ਵਿੱਚ ਨਹਿ ਕੀਰਤਨ ਹੈ ਜਿਨ੍ਹਾਂ 'ਚ ਕੀਰਤਨ ਨਹੀਂ ਹੁੰਦਾ ਆ ਗਈ ਸਮਝ ਨਹੀਂ ਚਲੋ ਔਖੇ ਜੇ ਸਿਰ ਜੇ ਹਿਲਦੇ ਨੇ ਮੱਧਿਆ ਮੰਮਾ ਤੱਦੇ ਨੂੰ ਸਿਆਰੀ ਐੜਾ ਮੱਧਿਆ ਹੈ ਨਹੀਂ ਮੱਧ ਮੱਧ ਵਿੱਚ ਅੰਦਰ ਜਿਨ੍ਹਾਂ ਦੇ ਹਾਂਜੀ ਕਰੋ ਕਿਰਪਾ ਕੇ
ਮੁਕਤੇ ਰਮਨ ਗੋਬਿੰਦ ਨਾਨਕ ਲਭਦਿਓ ਵਡਭਾਗਣ ਹੈ
ਮੁਕਤੇ ਉਹ ਮੁਕਤ ਹੁੰਦੇ ਨੇ ਜਿਹੜੇ ਭਾਈ ਗੋਬਿੰਦ ਪਰਮੇਸ਼ਰ ਦੇ ਗੁਣਾਂ ਦਾ ਰਮਣ ਕਰਦੇ ਨੇ ਉਚਾਰਨ ਕਰਦੇ ਨੇ ਫਿਰ ਲਭਦਿਆਂ ਇਹ ਲਭਦੇ ਕਿਹਨਾਂ ਨੂੰ ਨੇ ਇਹ ਗੁਣ ਵੱਡ ਭਾਗਣ ਹੈ ਵੱਡਿਆਂ ਭਾਗਾਂ ਵਾਲਿਆਂ ਨੂੰ ਭਾਈ ਉਹ ਸਿਮਰਨ ਲੱਭਦਾ
ਹਰ ਲਭ ਤੋ ਮਿੱਤਰ ਸੁਮਤੋ
ਸੁਮਿਤੋ
ਸੁਮਿਤੋ
ਪੜ੍ਹੋ ਸਾਰੇ ਹਰ ਲਭ ਦੋ ਮਿੱਤਰ ਸੁਮਿਤੋ
ਹਰ ਲਭ ਤੋ ਮਿੱਤਰ ਸੁਮਿਤੋ
ਫਿਰ ਪੜ੍ਹ ਲਓ ਹਰ ਲਭ ਦੋ ਮਿੱਤਰ ਸੁਮਿਤੋ
ਹਰ ਲਭ ਤੋ ਮਿੱਤਰ ਸੁਮਿਤੋ
ਹਾਂ ਹਰੀ ਭਾਈ ਜਿਹੜਾ ਮਿੱਤਰ ਹੈ ਨਾ ਇਹ ਕਿਵੇਂ ਲੱਭਦਾ ਹੈ ਸੁਮਿਤੋ ਜਿਹੜੇ ਸ੍ਰੇਸ਼ਟ ਮਤ ਵਾਲੇ ਸੰਤ ਨੇ ਨਾ ਉਹਨਾਂ ਦੀ ਸੰਗਤ ਵਿੱਚੋਂ ਲੱਭ ਦੋ ਲੱਭਦਾ ਹੈ ਤਿੰਨ ਮਿੱਤਰ ਮੰਨੇ ਨੇ ਜੀਵ ਦੇ ਆਮ ਲੋਕਾਂ ਨੇ ਜਿਹੜੇ ਧਨ ਮਿੱਤਰ ਮੰਨ ਲਿਆ ਅਤੇ ਕਰਮ ਮਿੱਤਰ ਮੰਨ ਲਿਆ ਅਤੇ ਸੰਬੰਧੀ ਮਿੱਤਰ ਮੰਨ ਲਏ ਪਰਮਾਤਮਾ ਕਹਿੰਦੇ ਧਨ ਤਾਂ ਉਨ੍ਹਾਂ ਚਿਰ ਮਿੱਤਰ ਹੈ ਜਿਨ੍ਹਾਂ 'ਚ ਭਰਾ ਲੱਭ ਅਨੁਸਾਰ ਪਿਛਲੇ ਪੁੰਨ ਕੀਤਿਆਂ ਮੁਤਾਬਕ ਘਰ 'ਚ ਹੈਗਾ ਜਿੱਦਣ ਪਿਛਲੇ ਕੀਤੇ ਪੁੰਨਾਂ ਦਾ ਸਮਾਂ ਖਤਮ ਹੋ ਗਿਆ ਨੀ ਰਹਿੰਦਾ ਪੁੰਨੀਆਂ 'ਤੇ ਚਲਿਆ ਜਾਂਦਾ ਆਪਣੇ ਕੋਲ ਨਹੀਂ ਰਹਿੰਦਾ ਇਸ ਕਰਕੇ ਇਹ ਵੀ ਨਾ ਮਿੱਤਰ ਹੋਇਆ ਫਿਰ ਜੀਵ ਦਾ ਧਨ ਵੀ ਮਿੱਤਰ ਨਾ ਹੋਇਆ ਅਤੇ ਫਿਰ ਉਹਨੇ ਅੱਗੇ ਆ ਗਿਆ ਸੰਬੰਧੀ ਸੰਬੰਧੀ ਵੀ ਭਾਈ ਉਹਨਾਂ ਚਿਰੇ ਜਿੰਨਾ ਚਿਰੇ ਦੇ ਕੋਲ ਧਨ ਦੌਲਤ ਹੁੰਦਾ ਉਨ੍ਹਾਂ ਚਿਰ ਤਾਂ ਆਉਂਦੇ ਨੇ ਅਤੇ ਜਦੋਂ ਦੇਖਿਆ ਵੀ ਗਰੀਬ ਹੈ ਕੰਗਾਲ ਉਹ ਵੀ ਸੱਟ ਜਾਂਦੇ ਨੇ ਕੋਈ ਰੋਗ ਆ ਗਿਆ ਉਹ ਵੀ ਸੱਟ ਜਾਂਦੇ ਨੇ ਅੱਕ ਕੇ ਇਸ ਕਰਕੇ ਸੰਬੰਧੀ ਵੀ ਇਹਦੇ ਸੱਚੇ ਮਿੱਤਰ ਨਹੀਂ ਅਤੇ ਕਰਮ ਜਿਹੜੇ ਨੇ ਭਾਈ ਉਹ ਨਾਲ ਜਾਂਦੇ ਨੇ ਪਰ ਉਹ ਨਾਲ ਜਾਂਦੇ ਨੇ ਜਿਹੋ ਜਿਹੇ ਕਰਦਾ ਉਹੋ ਜਿਹੇ ਭੋਗ ਉਹੋ ਜਿਹੇ ਅੱਗੇ ਫਲ ਮਿਲਦੇ ਨੇ ਪਰ ਜਿਹੜਾ ਸੀ ਪ੍ਰਭੂ ਪ੍ਰਾਪਤੀ ਤਾਂ ਉਹਨਾਂ ਦੁਆਰਾ ਮਨਾਉਣਾ ਹੋਈ ਸੋ ਇਸ ਕਰਕੇ ਇਹ ਕਰਮ ਵੀ ਜਿਹੜੇ ਨੇ ਨਾਲ ਤਾਂ ਜਾਂਦੇ ਨੇ ਪਰ ਦੁੱਖ ਸੁੱਖ ਦਾ ਉੱਥੇ ਫਲ ਦਿੰਦੇ ਨੇ ਪਰ ਇਸ ਕਰਕੇ ਇਹ ਵੀ ਸੱਚੇ ਮਿੱਤਰ ਨਹੀਂ ਕਵਾਂਗੇ ਫਿਰ ਸੱਚਾ ਮਿੱਤਰ ਕੌਣ ਹੈ ਉਹ ਭਾਈ ਸੰਸਾਰ ਦੇ ਮਿੱਤਰਾਂ ਦਾ ਕੀ ਹੈ ਜਿਹੜੇ ਸੰਸਾਰੀ ਮਿੱਤਰ ਨੇ ਤਾਂ ਚੋਪੜੀ ਪ੍ਰੀਤ ਵਾਲੇ ਨੇ ਇਹ ਸੰਸਾਰ ਹੈ ਕਿ ਕੁਟੁੰਬ ਮਿੱਤਰ ਭਾਈ ਦੀ ਸਹਿਮਨ ਮੇਰੇ ਅਤੇ ਸਭ ਆਪਣੇ ਸਵਾਏ ਮਿਲਾਸਾ ਇਹ ਤਾਂ ਆਪਣੇ ਸਵਾਰਥ ਨੂੰ ਆ ਕੇ ਮਿਲਦੇ ਨੇ ਸਵਾਰਥੀ ਨੇ ਸਾਰੇ ਜਿਤ ਦਿਨ ਉਨਕਾ ਸਵਾਇ ਹੋਏ ਨਾ ਆਵੇ ਤਿਤ ਦਿਨ ਨੇੜੇ ਕੋਹ ਨਾ ਟੁਕਾਸਾ ਜਦੋਂ ਦੇਖਿਆ ਵੀ ਇੱਥੋਂ ਸਵਾਰਥ ਪੂਰਾ ਨਹੀਂ ਹੋਣਾ ਕੋਈ ਨਹੀਂ ਨੇੜੇ ਟੁਕਦਾ ਸੋ ਮਨਮੁੱਖਾਂ ਕਿਹੜੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਣ ਬੰਧ ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ ਜਿਤ ਦਿਨ ਕਿਸੇ ਨਾ ਹੋਵੇ ਤਿਤ ਦਿਨ ਬੋਲਣ ਗੰਧ ਇਹ ਹੈ ਸੰਸਾਰੀ ਮਿੱਤਰਾਂ ਦਾ ਹਾਲ ਸੋ ਮੈਂ ਕਹਿੰਦਾ ਇਹ ਨਹੀਂ ਜਿਹੜੇ ਨਾਲ ਨਿਭਣ ਵਾਲੇ ਪਿਆਰੇ ਸੜ ਜਾਂਦੇ ਨੇ ਸਰਕਾਰੀ ਹਰੀ ਹੀ ਜਿਹੜਾ ਭਾਈ ਇੱਕ ਸੱਚਾ ਮਿੱਤਰ ਹੈ ਜਾਂ ਉਹ ਜਿਹੜੇ ਸੰਤ ਨੇ ਉਹ ਭਾਈ ਸੱਚੇ ਮਿੱਤਰ ਨੇ ਜਿਹੜੇ ਤੋੜ ਤੱਕ ਨਿਭਦੇ ਨੇ ਜਿਨ੍ਹਾਂ ਦੇ ਸੰਦੜੀਆਂ ਦੁਰਮਤ ਮੰਜਾ ਮਿੱਤਰ ਸਾ ਜਿਹੜੇ ਸਹੀ ਉਹ ਮਿੱਤਰ ਨੇ ਜਿਹੜੇ ਲੋਕ ਪ੍ਰਲੋਕ ਜੀ ਨਾਲ ਨਿਭਦੇ ਨੇ ਉਹਨਾਂ ਨੂੰ ਬਣਾ ਲਿਆ ਕਰੀਏ ਹਾਂ ਗੁਰੂ ਨੂੰ ਸੱਚਾ ਮਿੱਤਰ ਬਣਾਈਏ ਚਲੋ
ਵਿਦਾਰਨ ਕਦੇ ਨਾ ਚਿੱਤੋ
ਹਾਂ ਉਹ ਪਰਮੇਸ਼ਰ ਐਸਾ ਮਿੱਤਰ ਹੈ ਕਦੇ ਵੀ ਚਿੱਤ ਨੂੰ ਭਾਈ ਜਿਹੜਾ ਦੁਖੀ ਨਹੀਂ ਕਰਦਾ ਦਿਲ ਨੂੰ ਤੋੜਦਾ ਨਹੀਂ ਵਿਦਾਰਨ ਨਾਸ ਨਹੀਂ ਕਰਦਾ ਨਿਭਦਾ
ਜਾਂ ਕਾ ਅਸਥਲ
ਹਾਂ
ਤੋਲ ਅੰਬਰ
ਤੋ ਨਾਸ ਨਹੀਂ ਕਰਦਾ
ਅਮਿਤਰੋ
ਪੀੜਤ ਨਹੀਂ ਕਰਦਾ
ਅਮਿਤੋ
ਦਿਲ ਨੂੰ ਪੜ੍ਹ ਲਓ ਸਾਰੇ ਜਾ ਕਾ ਅਸਥਲ ਤੋਲ ਅਮਿਤੋ
ਤੋਲ ਅਮਿਤੋ
ਅਮਿਤੋ ਮਿਲਿਆ ਨਹੀਂ ਜਾਂਦਾ ਉਹਦਾ ਤੋਲ ਕਿਹਦਾ ਜਿਹਦਾ ਜਿਹੜਾ ਸਥਾਨ ਹੈ ਨਾ ਕਿਹੜਾ ਸਥਾਨ ਸਤਸੰਗ ਰੂਪੀ ਸਥਾਨ ਜਾ ਕਾ ਅਸਥਲ ਜਿਹਦਾ ਸਤਸੰਗ ਸਥਾਨ ਜਿਹੜਾ ਨਾ ਉਹਦਾ ਤੋਲ ਅਮਿਣ ਮੈਂ ਮਿਲਿਆ ਨਹੀਂ ਜਾਂਦਾ ਕੌਣ ਮਿਲੂ ਉਹਨੂੰ
ਸੋਈ ਨਾਨਕ ਸਖਾ ਜੀਆ
ਜੀਆ ਨੇ
ਜੀਆ ਸੰਗ
ਕਿਤੋ
ਕਿਤੋ
ਪੜ੍ਹ ਲਓ ਸਚਿਨ ਹੋੜਾ ਵੀ ਆ ਨਾ ਸਚਿਨ ਹੋੜ ਕੀ ਹੈ ਔਂਕੜ ਵੀ ਹੈ ਬੋਲਣਾ ਔਂਕੜ ਹੈ ਇੱਥੇ ਲਿਖਣ ਨਾਲ ਇਹਦਾ ਮੂਲ ਰੂਪ ਸ਼ਬਦ ਜੋੜ ਸਚਿਨ ਹੋੜੇ ਨਾਲ ਲਿਖਿਆ ਜਾਂਦਾ ਹੈ ਤੋ ਉਚਾਰਨ ਕਰਨ ਵਾਸਤੇ ਔਂਕੜ ਸੋਈ ਨਾਨਕ
ਸੋਈ ਨਾਨਕ
ਸੋਈ ਨ ਸੋਈ ਸੋਈ ਨਾਨਕ
ਸੋਈ ਨਾਨਕ
ਸਖਾ ਜੀ ਸੰਗ ਕਿਤੋ
ਸਖਾ ਜੀ ਸੰਗ ਕਿਤੋ
ਕਿਤੋ ਮੈਨੇ ਕੀਤਾ ਸਖਾ ਮਨ ਮਿੱਤਰ, ਜੀ ਮਨ ਜੀ ਦੇ ਨਾਲ ਉਹਨੂੰ ਅਸੀਂ ਆਪਣਾ ਸਖਾ ਬਣਾਇਆ, ਵਾਹਿਗੁਰੂ ਨੂੰ ਮਿੱਤਰ ਬਣਾਇਆ। ਚਲੋ ਠੀਕ ਹੈ,
ਸੱਤ ਪੁੱਤਰ ਹੈ,
ਹਾਂ ਪੜ੍ਹ ਲਓ ਸਾਰੇ। ਅਪ ਜਸੰਗ ਮਿਟੰਤ, ਸੱਤ ਪੁੱਤਰ ਹੈ,
ਸੱਤ ਪੁੱਤਰ ਹੈ।
ਸੋ ਸੱਤ ਮੈਨੇ ਜੇਕਰ ਸੱਤ ਪੁੱਤਰ ਕਿਤੇ, ਇਹ ਨਹੀਂ ਕਿ ਸੱਤ ਪੁੱਤਰ ਪੈਦਾ ਹੋ ਜਾਣ ਘਰ 'ਚ ਤਾਂ ਘਰ ਦਾ ਨਿਰਾਦਰ ਮਿਟ ਜੂਗਾ, ਉਹ ਭਾਵ ਨਹੀਂ। ਸਤਨਾਮ ਸੱਤ ਪ੍ਰਤਗੀ ਪੁੱਤਰ, ਹਾਂਜੀ ਨਾਮ ਦਾ ਜਪਣ ਵਾਲਾ ਪੁੱਤਰ ਘਰ 'ਚ ਪੈਦਾ ਹੋ ਜਾਣਾ, ਘਰ ਦਾ ਨਿਰਾਦਰ ਮਿਟ ਦਿੰਦਾ। ਜੇ ਕਪੁੱਤਰ ਜੰਮ ਪਵੇ ਫਿਰ ਨਿਰਾਦਰ ਲੈ ਆਉਂਦਾ, ਕਲੰਕਿਤ ਕਰ ਦਿੰਦਾ ਸਾਰੀਆਂ ਕੁਲਾਂ ਨੂੰ। ਤਿੰਨ ਪੁੱਤਰ ਹੁਣ ਤਿੰਨ ਤਰ੍ਹਾਂ ਦੇ ਮੰਨੇ ਨੇ ਇਹ, ਇੱਕ ਪੁੱਤਰ, ਇੱਕ ਸਪੁੱਤਰ, ਜਿਹੜਾ ਸੱਤ ਪੁੱਤਰ ਕਿਹਾ, ਇੱਕ ਕਪੁੱਤਰ। ਪੁੱਤਰ ਤਾਂ ਇਹ ਹੁੰਦਾ ਆਪਣੇ ਪਿਤਾ ਦੀ ਬਣਾਈ ਹੋਈ ਵੱਡਿਆਂ ਦੀ ਜਾਇਦਾਦ ਨੂੰ ਜਿੰਨੀ ਕੁ ਬਣਾਈ ਸੀ ਗਵਾਵੇ ਨਾ, ਉਹਨੂੰ ਠੀਕ ਰੱਖੇ, ਇੱਜ਼ਤ ਨੂੰ ਬਰਕਰਾਰ ਰੱਖੇ, ਉਹ ਪੁੱਤਰ ਕਹਿ ਦਿੰਦੇ ਨੇ। ਅਤੇ ਦੂਜਾ ਹੈ ਭਾਈ ਸਪੁੱਤਰ। ਸਪੁੱਤਰ ਜਿਹੜਾ ਆਪਣੇ ਵੱਡਿਆਂ ਦੀ ਬਣਾਈ ਜਾਇਦਾਦ ਨੂੰ ਹੋਰ ਚਾਰ ਚੰਨ ਲਾ ਦੇਵੇ, ਹੋਰ ਵਧਾ ਦੇਵੇ, ਉਹਦੀ ਇੱਜ਼ਤ ਨੂੰ ਵਧਾ ਦੇਵੇ, ਪੱਗ ਨੂੰ ਦਾਗ ਨਾ ਲੱਗਣ ਦੇਵੇ, ਕੁੱਲ ਨੂੰ ਕਲੰਕੀ ਨਾ ਹੋਣ ਦੇਵੇ, ਨਾਮ ਜਪਣ ਵਾਲਾ ਹੋਵੇ ਪ੍ਰਹਲਾਦ ਵਰਗਾ, ਉਹ ਫਿਰ ਜਿਹੜਾ ਭਾਈ ਸਪੁੱਤਰ ਮੰਨਿਆ ਜਾਂਦਾ। ਅਤੇ ਕਪੁੱਤਰ ਫਿਰ ਜਿਹੜਾ ਬਣਾਈ ਉਹਦੀ ਜਾਇਦਾਦ ਬਰਬਾਦ ਕਰ ਦੇਵੇ, ਫਿਰ ਉਹਨੂੰ ਕੁੱਲ ਨੂੰ ਕਲੰਕਿਤ ਕਰ ਦੇਵੇ, ਪੱਗ ਨੂੰ ਦਾਗ ਲਾ ਦੇਵੇ, ਉਹੀ ਪਿਓ ਕਹਿੰਦਾ ਤੇ ਕਾਹਨੂੰ ਜੰਮਣਾ ਸੀ ਮੈਂ, ਪਹਿਲਾਂ ਤਾਂ ਮੰਗਦੇ ਆ ਨਾ ਬਈ ਪੁੱਤਰ ਦੀ ਦਾਤ ਦੇ, ਜਦੋਂ ਅਜਿਹਾ ਪੁੱਤਰ ਫਿਰ ਜੰਮ ਪੈਂਦਾ ਉਸਨੂੰ ਇਹ ਜੰਮਣਾ ਕਾਹਨੂੰ ਸੀ, ਉੱਥੋਂ ਹੀ ਮੇਰੇ ਐਸਾ ਬਚਨ ਨਿਕਲਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੱਤ ਪੁੱਤਰ ਹੈ। ਸੋ ਜਿਹੜਾ ਭਾਈ ਇੱਦਾਂ ਦਾ ਸੱਤ ਪ੍ਰਤਗੀ ਪੁੱਤਰ ਪੈਦਾ ਜਿਹਨਾਂ ਦੇ ਘਰ ਵਿੱਚ ਹੋ ਜਾਂਦਾ ਹੈ, ਅਪਜਸ ਮਿਟੰਤ, ਅਪਜਸੰਗ ਜਿਹੜਾ ਨਾ ਨਿਰਾਦਰ ਜਿਹੜਾ ਹੈ ਉਹ ਘਰ ਦਾ ਮਿਟ ਜਾਂਦਾ ਹੈ, ਉਹ ਘਰ ਦੀ ਇੱਜ਼ਤ ਬਣ ਜਾਂਦੀ ਹੈ। ਸਾਰੇ ਵਾਹ ਵਾਹ ਕਹਿੰਦੇ ਵਾਹ ਜੀ ਵਾਹ, ਜੰਮੇ ਤਾਂ ਇੱਦਾਂ ਦਾ ਹੀ ਜੰਮੇ। ਹਾਂਜੀ, ਅਤੇ ਨਹੀਂ ਦੂਜਿਆਂ ਨੂੰ ਫਿਰ ਕਹਿੰਦੇ ਗੱਡਾ ਕੀ ਖੜਾ ਦੀ ਜੰਮਣ ਕਰਨੀ ਉਹ ਹੈ ਵੀ ਫਿਰ ਉਹਨਾਂ ਚੱਲ
ਸਿਮਰਤਵਿਆ
ਪੜ੍ਹ ਲਓ, ਸਿਮਰਤਵਿਆ ਹਿਰਦੈ ਗੁਰਮੰਤਰ ਹੈ, ਉਹ ਸੱਤ ਪੁੱਤਰ ਹੈ ਜਿਹੜਾ ਭਾਈ ਗੁਰੂ ਦਾ ਮੰਤਰ ਸਿਮਰਤਵਿਆ। ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ, ਸਿਮਰਤ ਪਲੱਸ ਅਬਨਾ ਅਬ, ਅਬ ਮਨ ਅਬਨਾਸੀ, ਅਬ ਸਿਮਰਤਵਿਆ, ਅਬ ਅਬਨਾਸੀ ਦਾ ਅਰਥ ਹੈ ਜਿਹੜਾ ਅਬਨਾਸੀ ਵਾਹਿਗੁਰੂ ਹੈ ਨਾ, ਉਹਦਾ ਜਿਹੜਾ ਗੁਰਮੰਤਰ ਹੈ ਗੁਰਾਂ ਪਾਸੋਂ ਲੈ ਕੇ ਉਹਨੂੰ ਜਿਹੜਾ ਸਿਮਰਦਾ, ਉਹ ਸੱਤ ਪੁੱਤਰ ਹੈ। ਇਹ ਉਹਦੇ ਚਿੰਨ੍ਹ ਨੇ, ਉਹਦੇ ਲੱਛਣ ਨੇ।
ਪ੍ਰੀਤਮ ਭਗਵਾਨ ਅਚੁੱਤ,
ਹਾਂ ਫਿਰ ਜਿਹੜਾ ਭਾਈ ਐਸਾ ਜਿਹੜਾ ਸੱਤ ਪੁੱਤਰ ਹੈ ਨਾ, ਉਹ ਅਚੁੱਤ ਜਿਹੜਾ ਵਾਹਿਗੁਰੂ ਨਾ ਡਿੱਗਣ ਵਾਲਾ ਜਿਹੜਾ ਭਗਵਾਨ ਪਰਮੇਸ਼ਰ ਉਹਦਾ ਪਿਆਰਾ ਹੁੰਦਾ ਜਾਂ ਉਹਦੀ ਪ੍ਰਾਪਤੀ ਵਾਲਾ ਹੁੰਦਾ।
ਨਾਨਕ ਸੰਸਾਰ
ਭਗਵਾਨ ਤੇ ਜੰਮ ਵਿਸ਼ਰਾਮ ਕਰ ਲਿਓ। ਪ੍ਰੀਤਮ ਭਗਵਾਨ,
ਪ੍ਰੀਤਮ ਭਗਵਾਨ
ਅਚੁੱਤ,
ਅਚੁੱਤ
ਨਾਨਕ,
ਨਾਨਕ ਸੰਸਾਰ ਸਾਗਰ ਤਰਨ ਹੈ,
ਤਾਰਨ ਹੈ,
ਤਾਰਨ ਹੈ।
ਮਾਰ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਭਾਈ ਤਾਰ ਦਿੰਦਾ ਸਭ ਪੁੱਤਰ ਸਾਰੇ ਪਰਿਵਾਰ ਨੂੰ, ਗੁਰਮੁਖ ਇੱਕ ਆ ਜਾ ਘਰ 'ਚ।
ਮਰਨੰ ਬਿਸਰਣੰ, ਮਰਨੰ ਬਿਸਰਣੰ ਗੋਬਿੰਦ ਹੈ।
ਠੀਕ, ਉਹਨੇ ਠੀਕ ਕਰ ਲਿਆ ਵਿਸਰਾਮ। ਦੇਖੋ ਮਰਨੰਗ ਤੇ ਵਿਸਰਾਮ ਹੋ ਗਿਆ, ਮਰਨੰ
ਮਰਨੰ
ਬਿਸਰਣੰ ਗੋਬਿੰਦ ਹੈ,
ਬਿਸਰਣੰ ਗੋਬਿੰਦ ਹੈ।
ਹਾਂ ਇੱਥੇ ਗੋਬਿੰਦਾ ਦੇ ਬਿਨਾਂ ਟਿੱਪੀ ਹੋਣੀ ਨਹੀਂ ਹੈ, ਟਕਸਾਲ ਜੀ ਦੇਖਿਓ
ਗੋਬਿੰਦ ਹੈ,
ਹਾਂ ਹੈ ਨਹੀਂ ਟਿੱਪੀ, ਹੈ ਨਹੀਂ ਗੋਬਿੰਦ ਹੈ ਪੜ੍ਹੋਗੇ ਫਿਰ। ਮਰਨੰ
ਮਰਨੰ
ਬਿਸਰਣੰ ਗੋਬਿੰਦ ਹੈ,
ਬਿਸਰਣੰ ਗੋਬਿੰਦ ਹੈ।
ਮਰਨਾ ਕਦੋਂ ਹੈ ਸਿੱਖ ਦਾ, ਸਿੱਖ ਦੀ ਮੌਤ ਕਦੋਂ ਹੈ, ਜਦੋਂ ਉਹਨੂੰ ਰੱਬ ਭੁੱਲ ਜਾਏ, ਗੋਬਿੰਦ ਭੁੱਲ ਜਾਏ, ਸਿੱਖ ਦੀ ਮੌਤ ਉਦਣ ਹੈ। ਮੰਨੋ ਉਹ ਮਰ ਗਿਆ, ਜਿਨ੍ਹਾਂ ਦੇ ਆਪਣਾ ਘਰਾਂ 'ਚ ਪੁੱਤਰ ਨਹੀਂ ਨਾ ਨਾਮ ਜਪਦੇ, ਸੋ ਜਾਣੋ ਨਹੀਂ ਜਿਉਂਦੇ, ਮਰ ਚੁੱਕੇ ਨੇ। ਜਿਹੜਾ ਆਪ ਵੀ ਨਹੀਂ ਜਪਦਾ, ਨਿਤਨੇਮ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਸਿਮਰ ਨਹੀਂ ਕਰਦਾ, ਮਤਾਂ ਖਿਆਲ ਕਰ ਵੀ ਮੈਂ ਜਿਉਂਦਾ, ਉਹ ਮਰਿਆ ਹੀ ਹੈ। ਹਾਂ ਇਹ ਮੌਤ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਉਂਦਾ ਨਾ ਕਿਤੇ, ਹਾਂ ਕਿੱਥੇ ਰਹਿ ਰਿਹਾ ਸੀ। ਚਲ
ਜੀਵਨੰ ਹਰ ਨਾਮ ਧਿਆਵਣਾ ਹੈ,
ਮਾਜੀ ਫਿਰ ਤਾਂ ਦੱਸਤਾ ਵੀ ਮੌਤ ਆਏ, ਜੀਵਨ ਕੀ ਆ ਸਿੱਖ ਦਾ। ਉਹ ਮਾਰੇ ਕਹਿੰਦੇ ਵੀ ਜੀਵਨੰ,
ਜੀਵਨੰ
ਕੀ ਆ ਜੀਵਨ, ਹਰ ਨਾਮ ਧਿਆਵਣਾ ਹੈ, ਹਰੀ ਨਾਮ ਨੂੰ ਧਿਆਉਣਾ ਹੀ ਭਾਈ ਜੀਵ ਹੈ, ਜੀ ਸਿੱਖ ਦਾ ਜੀਣਾ ਹੈ, ਇਹ ਉਹਦਾ ਜੀਵਨ ਹੈ, ਹਰੀ ਨਾਮ ਨੂੰ ਧਿਆਉਣਾ।
ਲਭਣੰ ਸਾਧ ਸੰਗੇਣ,
ਹਾਂ ਲੱਭਦਾ ਕਿੱਥੋਂ ਹੈ ਜੀ ਫਿਰ ਮਹਾਰਾਜ? ਸਾਧ ਸੰਗੇਣ, ਸਾਧੂ ਦੀ ਸੰਗਤ ਵਿੱਚੋਂ ਲੱਭਣੰ ਲੱਭ ਪੈਂਦਾ ਹੈ।
ਨਾਨਕ ਹਰ ਪੂਰਬ ਲਿਖਣਾ ਹੈ,
ਪ੍ਰਤਾਪ ਮਿਲਦਾ ਜੇ ਪਿਛਲੇ ਹਰੀ ਸੱਚੇ ਪਾਤਸ਼ਾਹ ਦੇ ਪੂਰਬ ਲਿਖਣਾ ਹੈ, ਪਿਛਲੇ ਕਰਮ ਲਿਖੇ ਹੋਏ ਹੋਣਗੇ ਸ਼ੁਭ, ਤਾਂ ਇਹ ਭਾਈ ਹਰੀ ਲੱਭਦਾ ਹੈ। ਜੇ ਹਰੀ ਦੇ ਨਾਮ ਦਾ ਸਿਮਰਨ ਪੂਰਲੇ ਕਰਮਾਂ ਅਨੁਸਾਰ ਲੇਖਾਂ ਵਿੱਚ ਲਿਖਿਆ ਹੋਇਆ ਨਾ, ਤਾਂ ਲੱਭਦਾ ਹੈ।
ਦੱਸਣ ਵੀ ਹੋਣਾ,
ਇਹਦੇ ਬਾਰੇ ਲਿਖਿਆ ਵੀ ਸੋਹਣਾ ਕਿਸੇ ਨੇ, ਉੱਪਰੀ ਪੰਕਤੀ ਵੀ ਲੱਭਦਾ ਹੈ, ਕਿਵੇਂ ਚੰਗੇ ਭਾਗਾਂ ਨਾਲ ਲੱਭਦਾ ਹੈ। ਕਹਿੰਦੇ ਬਈ ਰਹਿਣਾ ਉਸੀ ਪੈ ਜੋ ਰੱਖਿਆ ਹਿੱਤ ਸਿਉਂ, ਨਾ ਰਹਿਣਾ ਉਸ ਪੈ ਜਿਹੜਾ ਨਾ ਹਿੱਤ ਨਾਲ ਰੱਖੇ, ਉਹਦੇ ਕੋਲ ਕੀ ਰਹਿਣਾ? ਜਿਹੜਾ ਹਿੱਤ ਨਾਲ ਰੱਖੇ ਉਹਦੇ ਕੋਲ ਰਹਿਣਾ ਚਾਹੀਦਾ ਹੈ। ਬਹਿਣਾ ਉਸੀ ਪੈ ਜਿਹੜਾ ਬਹਿਣਾ ਉਹਦੇ ਕੋਲ ਚਾਹੀਦਾ ਜਿੱਥੇ ਕੁਛ ਚੰਗੇ ਗੁਣ ਸਿੱਖੇ ਜਾਣ, ਜਿੱਥੇ ਗੁਣੇ ਨਾਲ ਕੁਛ ਸਿੱਖੇ ਜਾਣ ਉਹਦੇ ਪਾਸ ਕੀ ਬਹਿਣਾ? ਸੋ ਲਹਿਣਾ ਜਿਹੜਾ ਨਾ ਲੱਭਦਾ ਉਹੀ ਜਿਹੜਾ ਭਾਈ ਲਿਖਿਆ ਹੋਇਆ ਪੂਰਵਲੇ ਕਰਮਾਂ ਦਾ ਲੇਖ ਲਿਖੇ ਹੋਏ ਨੇ, ਉਹੀ ਲੱਭਦਾ ਉਹਨੂੰ ਇਹ ਨਾਮ, ਐਵੇਂ ਨਹੀਂ ਲੱਭਦਾ। ਚਲੋ
ਦੱਸਣ ਵੀ ਹੋਣ ਪਾਇੰਗੰ
ਪੋਇੰਗੰ
ਪਿਆੰਗੰ,
ਪੱਬ ਨੌਕੜੀ ਨੂੰ ਸਿਆਰੀ ਵਾਲੀ ਟਿੱਪੀ, ਗੱਗੇ ਦੀ ਟਿੱਪੀ, ਪੋਇੰਗੰ
ਪਿਆੰਗੰ,
ਹਾਂ ਪੜ੍ਹ ਲਓ ਸਾਰੇ। ਦਸਨ ਵੀ ਹੋਣ ਪੋਇੰਗੰ,
ਦਸਨ ਵੀ ਹੋਣ ਪਿਆੰਗੰ,
ਮੰਤਰੰ ਗਾਲੀ ਨਿਵਾਰੰ,
ਮੰਤਰ ਗਾਲੀ ਨਿਵਾਰੰ।
ਦਸਨ ਨਾਮ ਹੁੰਦਾ ਦੰਦਾਂ ਦਾ, ਵੀ ਹੋਣ ਮੈਨੇ ਬਿਨਾਂ, ਪੋਇੰਗੰ ਮੈਨੇ ਸੱਪ, ਗਾਲੀ ਜਿਹੜੇ ਗਾਲੜੂ ਨੇ, ਗਾਲੜੂ ਮੰਤਰ ਜਾਣਨ ਵਾਲੇ, ਸੋ ਜਿਹੜੇ ਗਾਲੜੂ ਮੰਤਰ ਨੂੰ ਜਾਣਨ ਵਾਲੇ ਆ ਨਾ, ਉਹ ਸੱਪ ਦੇ ਪਹਿਲਾਂ ਦੰਦਾਂ ਨੂੰ ਕੱਢ ਦਿੰਦੇ ਨੇ ਮੰਤਰ ਪੜ੍ਹ ਕੇ। ਸੱਪ ਦੇ ਜਿਹੜੇ ਦੰਦ ਹੁੰਦੇ, ਦੰਦਾਂ ਦੇ ਵਿੱਚ ਜ਼ਹਿਰ ਹੁੰਦੀਆਂ ਨੇ ਇਹਦੇ, ਸੋ ਉਹ ਦੰਦ ਕੱਢ ਦਿੰਦੇ ਨੇ। ਸੋ ਇਸ ਤਰ੍ਹਾਂ ਉਹ ਗਾਲੜੂ ਮੰਤਰ ਦੁਆਰਾ ਜ਼ਹਿਰ ਨੂੰ ਨਿਵਾਰਨ ਮੈਨੇ ਨਿਵਰਤ ਕਰ ਦਿੰਦੇ ਨੇ। ਹਾਂਜੀ ਹਾਂ, ਇੜੀ ਨੂੰ ਸਿਆਰੀ, ਪੱਬੇ ਨੂੰ ਔਕੜੀ, ਇੜੀ ਨੂੰ ਸਿਆਰੀ, ਐੜੇ ਉੱਤੇ ਟਿੱਪੀ, ਗੱਗੇ 'ਤੇ ਟਿੱਪੀ, ਪੋਇੰਗੰ।
ਹਾਂਜੀ
ਕੀ ਵਿਚਾਰ ਹੋਈ ਹੈ? ਨਹੀਂ ਪੋਇੰਗ, ਇੜੀ ਨੂੰ ਸਿਆਰੀ, ਭੂਈ ਨਹੀਂ ਕਹਿਣਾ, ਪੋਇੰਗੰ ਨਹੀਂ, ਖੱਬੇ ਪਾਸੇ ਲਾਉਣੀ, ਹਾਂ ਸਿਆਰੀ ਲਾ ਲਿਓ, ਪੋਇੰਗੰ ਪੱਬੇ ਨੂੰ ਔਕੜੀ ਸਾਰੀ ਭੋਏ ਹੋ ਗਿਆ, ਐੜੇ ਟਿੱਪੀ ਅੰਗ, ਗੱਗੇ ਟਿੱਪੀ ਗੰਗ, ਪੋਇੰਗੰ। ਚਲੋ ਅੱਗੇ ਚਲੀਏ, ਹਾਂ ਇਵੇਂ ਹੀ ਜਿਹੜੀ ਆ ਭਾਈ, ਜਿਵੇਂ ਉਹ ਗਾਲੜੂ ਮੰਤਰ ਪੜ੍ਹ ਕੇ ਸੱਪ ਦੇ ਦੰਦ ਬਾਹਰ ਜਿਹੜੇ ਨਿਵਰਤ ਕਰਕੇ ਜ਼ਹਿਰ ਦੀ ਨਿਵਰਤੀ ਕਰ ਦਿੰਦੇ ਨੇ, ਇਵੇਂ ਸਾਧੂ ਜਨ ਵੀ ਜਿਹੜੇ ਨੇ ਪਾਈਆ ਸੀ ਗਾਲੜੂ ਨੇ, ਜਿਹੜੇ ਕਿ ਮਾਇਆ ਰੂਪੀ ਜਿਹੜੀ ਸੱਪਣੀ ਹੈ, ਇਹਦੇ ਜਿਹੜੇ ਕਾਮ ਕ੍ਰੋਧ ਵਾ ਆਦਿਕ ਜਿਹੜੇ ਨੇ, ਅਤੇ ਉਹ ਦੰਦ ਕੱਢ ਦਿੰਦੇ ਨੇ ਬਾਹਰ ਇਹਨਾਂ ਦੇ, ਅਤੇ ਵਿਸ਼ਿਆਂ ਰੂਪੀ ਜ਼ਹਿਰ ਨੂੰ ਨਿਵਰਤ ਕਰ ਦਿੰਦੇ ਨੇ। ਐਸੇ ਗਾਲੜੂ ਨੇ ਜਿਹੜੇ ਮਹਾਂਪੁਰਖ ਨੇ, ਤੱਤ ਵੇਤੇ ਨੇ, ਬ੍ਰਹਮ ਗਿਆਨੀ, ਉਹ ਵੀ ਇਹਦੀ ਸੱਪ ਮਾਇਆ ਰੂਪੀ ਸੱਪਣੀ ਦੀ ਵਿਸ਼ਿਆਂ ਰੂਪੀ ਜ਼ਹਿਰ ਨਿਵਰਤ ਕਰ ਦਿੰਦੇ ਨੇ। ਚੱਲਾਂਗੇ ਅੱਗੇ,
ਵਿਆਹ ਉਪਾੜਨ ਸੰਤ
ਉਪਾੜ ਤੇ ਵਿਆਦ ਉਪਾੜ
ਉਪਾਦ ਵਿਆੜ ਉਪਾੜ
ਟਿੱਪੀ ਤੁਹਾਡੇ ਕੋਲ ਠੀਕ, ਵਿਆਦ ਉਪਾੜਨ
ਵਿਆਦ ਉਪਾੜਨ
ਸੰਤੰ
ਸੰਤੰ,
ਅਸਾਂ ਉਹ ਸੰਤ ਜਿਹੜੇ ਨੇ ਫਿਰ ਭਾਈ ਵਿਆਦ ਨਾਮ ਰੋਗ ਦਾ, ਇਹੋ ਰੋਗਾਂ ਦੀ ਨਿਵਰਤੀ ਕਰ ਦਿੰਦੇ ਨੇ, ਉਪਾੜਨ ਮੈਨੇ ਨਾਸ਼ ਕਰ ਦਿੰਦੇ ਨੇ। ਜਾਂ ਤਿੰਨੇ ਜਿਹੜੇ ਰੋਗ ਨੇ, ਆਦਿ ਵਿਆਦੀ ਉਪਾਧੀ ਆਦਿਕ, ਇਹਨਾਂ ਨੂੰ ਪੁੱਟ ਸੁੱਟਦੇ ਨੇ, ਉਪਾੜ ਦਿੰਦੇ ਨੇ, ਨਾਸ਼ ਕਰ ਦਿੰਦੇ ਨੇ।
ਨਾਨਕ ਲਬਦ ਕਰਮਨ,
ਨਾਨਕ
ਨਾਨਕ
ਲਬਦ ਕਰਮਨ ਹੈ,
ਨਬਦ ਕਰਮਨ ਹੈ।
ਬਲਪਨ ਕਹਿੰਦੇ ਅਜਿਹੇ ਸਾਧੂ ਅਜਿਹੇ ਗੁਰੂ ਭਾਗਾਂ ਨਾਲ ਲੱਭਦੇ ਨੇ, ਗੁਰੂ ਲੱਭਿਆ ਨਹੀਂ, ਜੇ ਕੋਈ ਲੱਭਣ ਜਾਵੇ ਉਹ ਨਹੀਂ ਲੱਭਦਾ, ਭਾਗ ਉਹਦੇ ਹੋਣ ਤਾਂ ਗੁਰੂ ਦੀ ਪੂਰੇ ਦੀ ਪ੍ਰਾਪਤੀ ਹੁੰਦੀ ਹੈ। ਹਾਂ ਪਖੰਡੀ ਬਥੇਰੇ ਮਿਲ ਜਾਂਦੇ ਨੇ।
ਜਤ ਕਥ ਰਮਣਮ ਸਰਣ ਸਰਬਤ ਜੀਅਣ ਹੈ
ਜੀਅਣਾ ਹੈ
ਜੀਅਣਾ ਹੈ
ਜਤ ਮੈਨੇ ਜਿੱਥੇ ਕਥ ਮੈਨੇ ਕਿੱਥੇ ਰਮਣੰਗ ਮੈਨੇ ਇੱਥੇ ਹੁਣ ਉਚਾਰਨ ਦਾ ਅਰਥ ਨਹੀਂ ਹੁਣ ਇੱਥੇ ਰਮਣ ਦਾ ਅਰਥ ਹੈ ਵਿਆਪਕ ਉਹ ਵਾਹਿਗੁਰੂ ਜਿੱਥੇ ਕਿੱਥੇ ਵੀ ਭਾਈ ਵਿਆਪਕ ਹੈ ਅਤੇ ਸਰਣੰਗ ਸਰਬੱਤਰ ਜੀ ਹੈ ਸਰਬੱਤਰ ਸਾਰੇ ਜੀ ਉਹਦੀ ਸਰਣ ਵਿੱਚ ਨੇ ਸਾਰੇ ਜੀਵਾਂ ਨੂੰ ਉਹਦਾ ਆਸਰਾ ਹੈ ਹਾਂਜੀ ਸਰਣੰਗ ਨਾਮ ਆਸਰੇ ਦਾ ਵੀ ਹੁੰਦਾ ਸਾਰੇ ਜੀ ਉਸੇ ਦੀ ਸਰਣ ਵਿੱਚ ਨੇ ਸਾਰੇ ਜੀ ਨੂੰ ਉਹਦਾ ਹੀ ਆਸਰਾ ਹੈ ਜਿਹੜਾ ਸਾਰੇ ਵਿਆਪਕ ਹੈ ਜਤ ਜਿੱਥੇ ਕਥਮ ਨੇ ਕਿੱਥੇ ਜਿੱਥੇ ਕਿੱਥੇ ਵੀ ਹਰ ਥਾਂ 'ਤੇ ਮੌਜੂਦ ਹੈ ਉਚਾਰਨ ਕਰਨਾ ਇੱਕ ਰਮਣ ਦਾ ਅਰਥ ਹੈ ਵਿਆਪਕ ਹਾਂਜੀ ਇੱਕ ਰਮਣ ਦਾ ਅਰਥ ਹੈ ਜਿਹੜਾ ਗਮਨ ਰਮਣਾ ਘੁੰਮਣਾ ਫਿਰਨਾ ਤਿੰਨ ਅਰਥ ਰੱਖਦਾ ਰਮਣ ਹਾਂ ਉਹੀ ਰਮਣ ਚਲੋ ਫਿਰ ਤੁਰੇ ਫਿਰੇ ਰਹਿੰਦੇ ਆ ਨਾ ਤਾਂ ਰਮ 'ਤੇ ਕਹਿੰਦੇ ਟਿਕਦੇ ਨਹੀਂ ਕਿੱਥੋਂ ਰਮਣ ਕਰਦੇ ਆ ਸਾਰੇ ਭ੍ਰਮਣ ਕਰਦੇ ਆ ਰਮਣ ਦਾ ਅਰਥ ਇਹ ਵੀ ਹੈ ਨਾ ਭ੍ਰਮਣ ਕਰਨਾ ਰਮਣ ਦਾ ਅਰਥ ਉਚਾਰਨ ਕਰਨਾ ਰਮਣ ਦਾ ਅਰਥ ਅਕਸਾਨ 'ਚ ਵਿਆਪਕ ਹੈ ਇਹ ਅਰਥ ਰੱਖਦੇ ਚਲੋ ਜੀ
ਤੱਥ ਲੱਗਣਾ ਪ੍ਰੇਮ ਨਾਨਕ
ਹਾਂ ਤੱਥ ਮੈਨੇ ਫਿਰ ਤਿਸ ਵਾਹਿਗੁਰੂ ਦੇ ਨਾਲ ਫਿਰ ਭਾਈ ਪ੍ਰੇਮ ਲੱਗ ਆਉਂਦਾ ਹੈ ਹਾਂਜੀ
ਪ੍ਰਸਾਦਮ ਗੁਰਦਰਸ਼ਨ ਹੈ
ਹਾਂ ਲੱਗਦਾ ਤਾਂ ਹੈ ਪ੍ਰਸਾਦਮ ਜੇ ਭਾਈ ਕਿਰਪਾ ਹੋ ਜਾਵੇ ਕਿਰਪਾ ਕਿਹਦੀ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਭਾਈ ਉਹਦੇ ਦਰਸ਼ਨ ਪ੍ਰਾਪਤ ਹੁੰਦੇ ਨੇ ਜਾਂ ਇਉਂ ਵੀ ਅਰਥ ਲਾਇਆ ਜਾਂਦਾ ਹੈ ਪ੍ਰਸਾਦਮ ਗੁਰਦਰਸ਼ਨ ਹੈ ਹਾਂ ਉਹਦੇ ਗੁਰੂ ਦੇ ਦਰਸ਼ਨ ਹੋ ਜਾਣ ਅਤੇ ਗੁਰੂ ਦੀ ਕਿਰਪਾ ਹੋ ਜਾਵੇ ਹਾਂਜੀ ਤਾਂ ਕਰਕੇ ਪ੍ਰੇਮ ਜਿਹੜਾ ਭਾਈ ਲੱਗਦਾ
ਚਿਰਣਾਨ ਬਿੰਦ ਮਨ
ਵਿਦਿਅੰਗ
ਵਿਦਿਅੰਗ
ਚਰਨਾਰ ਬਿੰਦ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ ਚਰਨ ਨਾਣੇ ਦੇ ਕੰਨ ਵਿੱਚੋਂ ਨਿਕਲਿਆ ਐੜਾ ਪਾਠ ਹੋ ਗਿਆ ਚਰਨ ਪਲੱਸ ਅਰਬਿੰਦ ਅਰਬਿੰਦ ਦਾ ਅਰਥ ਹੁੰਦਾ ਕਮਲ ਸੋ ਚਰਨ ਕਮਲਾਂ ਦੇ ਨਾਲ ਮਨ ਸਾਡੇ ਵਾਲੀ ਬਿੰਦਿਅੰਗ ਮੈਨੇ ਬਿੰਨਿਆ ਗਿਆ ਹਾਂਜੀ ਸਿੱਧਿਅੰਗ
ਸਰਬ ਕੁਸਲਣੇ
ਕੁਸਲ ਨਹਿ
ਕੁਸਲ
ਕੁਸਲ ਨਹਿ
ਕੁਸਰਣ ਹੈ
ਕੁਸਲ ਨਹਿ
ਕੁਸਲ
ਨਹਿ ਨਹੀਂ ਤੁਸੀਂ ਸਾਰੇ ਪਲ ਸਿੱਧਿਅੰਗ
ਸਿੱਧਿਅੰਗ
ਸਰਬ ਕੁਸਲ ਨਹਿ
ਸਰਬ ਕੁਸਲ
ਸਿੱਧਿਅੰਗ ਦਾ ਅਰਥ ਸਿੱਧੀ ਨਹੀਂ ਇੱਥੇ ਸਿੱਧਿਅੰਗ ਦਾ ਅਰਥ ਹੈ ਪ੍ਰਾਪਤ ਕੀ ਪ੍ਰਾਪਤ ਹੋ ਜਾਂਦਾ ਹੈ ਸਰਬ ਕੁਸਲ ਨਹਿ ਕੁਸਲ ਨਹਿ ਮੈਨੇ ਸੁੱਖ ਸਾਰੇ ਹੀ ਸੁੱਖ ਸਿੱਧਿਅੰਗ ਪ੍ਰਾਪਤ ਹੋ ਜਾਂਦੇ ਨੇ ਸਿੱਧਿਅੰਗ ਪ੍ਰਾਪਤ ਹਾਂਜੀ
ਗਾਥਾ ਗਵੰਤ
ਗੱਗੇ ਨੂੰ ਕੰਨਾ ਨਹੀਂ ਲੱਗਿਆ ਜੀ
ਗਾਵੰਤ
ਹੁਣ ਲੱਗ ਗਿਆ
ਨਾਨਕ
ਕੋਈ ਔਖਾ ਨਹੀਂ ਦੇਖੋ ਹੁਣ ਟਿੱਪੀ ਕਿਹਨੂੰ ਲੱਗੂਗੀ ਅਤੇ ਬੱਬੇ ਨੂੰ ਹੋਰ ਕੀ ਲੱਗ ਜੂ ਭੱਬਿਅੰਗ ਬੱਬੇ ਨੂੰ ਸਿਹਾਰੀ ਲੱਗ ਗਈ ਜਈਏ ਦਾ ਬਣ ਗਿਆ ਅਤੇ ਬੱਬੇ ਵਾਲੀ ਟਿੱਪੀ ਕਿਹਨੂੰ ਲੱਗੀ ਅੜੇ ਨੂੰ ਭੱਬਿਅੰਗ
ਪੂਰਾ ਪੂਰ ਬਣੇ
ਆ ਪਰਾ ਪੂਰ ਬਣੇ
ਪਰਾ ਪੂਰ ਬਣੇ
ਪੜ੍ਹੋ ਸਾਰੇ ਗਾਥਾ ਗਵੰਤ ਨਾਨਕ
ਗਾਥਾ ਗਵੰਤ ਨਾਨਕ
ਭੱਬਿਅੰਗ ਪਰਾ ਪੂਰ ਬਣੇ
ਭੱਬਿਅੰਗ ਪਰਾ ਪੂਰ
ਫਿਰ ਬੋਲੋ ਇੱਕ ਵਾਰੀ
ਗਾਥਾ ਗਵੰਤ ਨਾਨਕ ਭੱਬਿਅੰਗ ਪਰਾ ਪੂਰ
ਜਿਹੜੀ ਇਹ ਗਾਥਾ ਬਾਣੀ ਹੈ ਇਹਨੂੰ ਜਿਹੜੇ ਭਾਈ ਗਾਉਂਦੇ ਆ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਗਾ ਕੇ ਵਿਚਾਰਦੇ ਹੈ ਅਤੇ ਕੌਣ ਭੱਬਿਅੰਗ ਭੱਬੇ ਨਾਮ ਭਾਈ ਭਾਗਾਂ ਦਾ ਪਰਾ ਮੈਨੇ ਜੋ ਉਤਕ੍ਰਿਸ਼ਟ ਵੱਡੇ ਪੂਰਮਣ ਮੈਨੇ ਪਿਛਲੇ ਜਿਹੜੇ ਭਾਗ ਕਿਤੇ ਜਾਗ ਪੈਣ ਤਾਂ ਹੀ ਭਾਈ ਇਹ ਗਾਥਾ ਰੂਪੀ ਬਾਣੀ ਜਿਹੜੀ ਹੈ ਜਾਂ ਪਰਮੇਸ਼ਰ ਦੀ ਕਥਾ ਨੂੰ ਜਿਹੜੇ ਕੋਈ ਗਾਉਣ ਦੇ ਯੋਗ ਹੁੰਦੇ ਨੇ ਹੁਣ ਵੀ ਗਾਉਂਦੇ ਨੇ ਪਿੱਛੇ ਵੀ ਗਾਉਂਦੇ ਸੀ ਅੱਗੇ ਨੂੰ ਵੀ ਗਾਉਣਗੇ ਜਿਨ੍ਹਾਂ ਦੇ ਚੰਗੇ ਭਾਗ ਵੱਡੇ ਭਾਗ ਜਾਗੇ ਨੇ ਹਾਂ
ਸਭ ਬਚਨ
ਭੱਬਿਅੰਗ ਭਾਗ ਨਸੀਬ ਲਿਖ ਲਓ ਚਲੋ
ਸਭ ਬਚਨ ਰਮਨ ਗਵਨ ਸਾਧ ਸੰਗੇਨ ਉਦਾਰਨ
ਉਦਰਨ
ਉਦਰਨ
ਠੀਕ ਹੋ ਗਿਆ ਪੜ੍ਹ ਲਓ ਸਾਰੇ ਸ਼ੁਭ ਬਚਨ ਰਮਨ
ਸ਼ੁਭ ਬਚਨ ਰਮਨ
ਹੁਣ ਰਮਨ ਫਿਰ ਇੱਥੇ ਉਚਾਰਨ ਦਾ ਅਰਥ ਹੈ ਹੁਣ ਵਿਆਪਕ ਦਾ ਅਰਥ ਨਹੀਂ ਜਿਹੜੇ ਭਾਈ ਉਹਨਾਂ ਦੇ ਸ਼ੁਭ ਬਚਨਾਂ ਨੂੰ ਜਿਹੜੇ ਉਚਾਰਦੇ ਨੇ ਨਾ ਗਵਣ ਮੈਨੇ ਜਾ ਕੇ ਗਵਣ ਕਰਕੇ ਕਿੱਥੇ ਸਾਧ ਸੰਗੇਣ ਸਾਧੂ ਦੀ ਸੰਗਤ ਵਿੱਚ ਗਵਣ ਕਰਕੇ ਜਾ ਕੇ ਜਿਹੜੇ ਸ਼ੁਭ ਵਚਨਾਂ ਨੂੰ ਬੋਲਦੇ ਨੇ ਉਹਨਾਂ ਦਾ ਕੀ ਹੁੰਦਾ ਉਧਰਨ ਹੈ ਉਧਾਰ ਹੋ ਜਾਂਦਾ ਹਾਂਜੀ ਨਹੀਂ ਗਾਉਣ ਗਾਉਣ ਦਾ ਭਾਵ ਨਹੀਂ ਜਾ ਕੇ ਗਵਣ ਕਰਕੇ ਗਾਉਣ ਦਾ ਅਰਥ ਨਹੀਂ ਗਵਣ ਕਰਨਾ ਪਹੁੰਚਣਾ ਜਾਣਾ ਕਿਉਂਕਿ ਬੋਲੀ ਕਿਹੜੀ ਹੈ ਨਾ ਗਾਥਾ ਹੈ ਗਵਣ ਪਹੁੰਚ ਫਿਰ ਪਾ ਲਓ ਸ਼ੁਭ ਬਚਨ ਰਮਣੰ
ਸ਼ੁਭ ਬਚਨ ਰਮਣੰ
ਗਵਣੰ ਸਾਧ ਸੰਗੇਣ
ਗਵਣੰ ਸਾਧ ਸੰਗੇਣ
ਉਧਰਨ ਹੈ
ਉਧਰਨ
ਸੰਗੇਣ ਤੇ ਜੰਪ ਲਾਉਣੀ ਹੈ ਜ਼ਰੂਰ ਪਾ ਲਓ ਫਿਰ ਠੀਕ ਹੈ ਸੰਸਾਰ
ਸੰਸਾਰ ਸਾਗਰ
ਠੀਕ
ਨਾਨਕ
ਠੀਕ ਪੁਨਰਪ
ਪੁਨਰਪ ਜਨਮ ਨਾ ਲਭ
ਲਭਿਅਤੇ
ਲਭਿਅਤੇ
ਸੰਸਾਰ ਸਾਗਰੰਗ ਨਾਨਕ ਸਾਗਰ ਜੰਪ ਲਾ ਕੇ ਨਾ ਸੰਸਾਰ ਸਾਗਰੰਗ ਨਾਨਕ
ਸੰਸਾਰ ਸਾਗਰ ਨਾਨਕ
ਪੁਨਰਪ ਜਨਮ ਨਾ ਲਭਿਅਤੇ
ਪੁਨਰਪ ਜਨਮ ਨਾ ਲਭਿਅਤੇ
ਮਰ ਕਹਿੰਦੇ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਵਿੱਚ ਫਿਰ ਪੁਨਰਪ ਮੈਨੇ ਮੁੜ ਕੇ ਜਨਮ ਨਹੀਂ ਪਾਏ ਉਹਨਾਂ ਦਾ ਹੋਣਾ ਕਰਦਾ ਮੁੜ ਕੇ ਜਨਮ ਨਹੀਂ ਲੱਭਦਾ ਨਹੀਂ ਆਉਂਦੇ ਜਨਮ ਵਿੱਚ ਭਾਵ ਮਰਨ ਵਿੱਚ ਨਹੀਂ ਆਉਂਦੇ ਹਾਂਜੀ
ਵੇਦ ਪੁਰਾਣ ਸ਼ਾਸਤਰ ਚਾਰੰਗ
ਹਾਂਜੀ ਹਾਂ ਪੁਨਰਪ ਹਾਂਜੀ ਪ੍ਰਾਕਿਰਤ ਬੋਲੀ ਹਾਂਜੀ ਵੇਦ ਪੁਰਾਣ ਸ਼ਾਸਤਰ ਵਿਚਾਰੰ
ਵੇਦ ਪੁਰਾਣ ਸ਼ਾਸਤਰ ਵਿਚਾਰ
ਜਿਹੜੇ ਸ਼ਰਧਾ ਨਾਲ ਵੇਦਾਂ ਨੂੰ ਪੁਰਾਣਾਂ ਨੂੰ ਸ਼ਾਸਤਰਾਂ ਨੂੰ ਵਿਚਾਰਦੇ ਨੇ ਵਿਚਾਰ ਕੇ ਫਿਰ ਜਿਹੜਾ ਅਮਲ 'ਚ ਲਿਆਉਂਦੇ ਨੇ ਉਹ ਫਿਰ ਏਕੰਕਾਰ
ਏਕੰਕਾਰ
ਨਾਮ ਉਧਾਰੰ
ਨਾਮ ਉਧਾਰ
ਏਕੰਕਾਰ 'ਤੇ ਵਿਸ਼ਰਾਮ ਕਰਕੇ ਏਕੰਕਾਰ
ਏਕੰਕਾਰ
ਨਾਮ ਉਧਾਰੰ
ਨਾਮ ਉਧਾਰੰ
ਏਕੰਕਾਰ ਵਾਹਿਗੁਰੂ ਦੇ ਨਾਮ ਨੂੰ ਔਰ ਮੈਨੇ ਹਿਰਦੇ ਵਿੱਚ ਧਾਰਨ ਮੈਨੇ ਧਾਰਨ ਕਰ ਲੈਂਦੇ ਨੇ
ਕੁਲ ਕੁਲ
ਕੁਲ ਹੈ
ਸਮੋਹ ਕੁਲ ਹੈ ਸਮੋਹ
ਠੀਕ ਹੈ
ਸਗਲ ਉਤਾਰੰਗ
ਉਧਾਰੰ
ਉਧਾਰੰਗ
ਫਿਰ ਸਮੂਹ ਕੁਲਾਂ ਨੂੰ ਸਾਰੀਆਂ ਕੁਲਾਂ ਨੂੰ ਭਾਈ ਜਿਹੜੇ ਨੇ ਉਹ ਉਧਾਰ ਕਰ ਲੈਂਦੇ ਨੇ ਆਪਣੀਆਂ ਸੰਪੂਰਨ ਕੁਲਾਂ ਦਾ ਔਰ ਹੋਰਾਂ ਦੀਆਂ ਕੁਲਾਂ ਦਾ ਵੀ ਸਾਰੀਆਂ ਦਾ ਉਧਾਰ ਕਰ ਦਿੰਦੇ ਨੇ ਆਪਣੀਆਂ ਦਾ ਵੀ ਕਰ ਲੈਂਦੇ ਨੇ ਕਿਉਂਕਿ ਸਮੂਹ ਵੀ ਆਇਆ ਨਾ ਸਗਲ ਵੀ ਆਇਆ ਆਪਣੀਆਂ ਸਮੂਹ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਨੇ ਹੋਰ ਦੂਜਿਆਂ ਦਾ ਵੀ ਸਾਰੀਆਂ ਕੁਲਾਂ ਦਾ ਉਧਾਰ ਕਰ ਦਿੰਦੇ ਨੇ ਨਾ ਜਿਹੜੀਆਂ ਨੇ ਸੱਤ ਕੁਲਾਂ ਨਾਨਕਿਆਂ ਦੀਆਂ ਸੱਤ ਦਾਦਕਿਆਂ ਦੀਆਂ ਸੱਤ ਆਪ ਦੀਆਂ ਸੱਤ ਸਹੁਰਿਆਂ ਦੀਆਂ ਵੀ ਇਹ 21 ਕੁਲਾਂ ਦਾ ਉਧਾਰ ਹੋ ਜਾਂਦਾ ਪਰ 100 ਕੁਲ ਦਾ ਉਧਾਰ ਵੀ ਦੱਸਿਆ ਜਿਹੜਾ ਬ੍ਰਹਮ ਗਿਆਨੀ ਕਿਸੇ ਕੁਲ 'ਚ ਪੈਦਾ ਹੋ ਜਾਏ ਉਹਦੇ 101 ਕੁਲ ਤਰ ਜਾਂਦੀ ਹੈ 101 ਕੁਲ ਕਿਵੇਂ ਤਰਦੀ ਹੈ ਪਿਤਾ 7 24 ਗਿਣਿਓ ਭਲਾ ਫਿਰ ਹੁਣ ਪਿਤਾ 7 24 20 ਮਾਤਾ ਕੇ ਜਾਣੋ 24 ਕੁਲਾਂ ਪਿਤਾ ਦੀਆਂ 20 ਮਾਤਾ ਦੀਆਂ ਕੁਲਾਂ ਤਰ ਜਾਂਦੇ ਨੇ ਪਿਤਾ 7 24 20 ਮਾਤਾ ਕੀ ਜਾਣੋ 20 ਮਾਂ ਦੀਆਂ ਤਰ ਜਾਂਦਾ ਹੈ ਕਿੰਨੀਆਂ ਹੋ ਗਈਆਂ 20 ਤੇ 24 ਹਾਂ ਪਿਤਾ 7 24 20 ਮਾਤਾ ਕੇ ਜਾਣੋ ਖੋਰਸ ਤੁਲਾ ਮਹਾਨ ਦੁਆਦ ਸੁੱਤਾ ਪਛਾਣੋ ਖੋਰਸ ਨਾਮ 16 ਕੁਲਾਂ ਪੁੱਤਰ ਦੀਆਂ ਅਤੇ ਦੁਆਦਸ 12 ਕੁਲਾਂ ਪੁੱਤਰੀ ਦੀਆਂ ਤਾਰ ਦਿੰਦਾ ਕਿੰਨੀਆਂ ਹੋ ਗਈਆਂ ਹਾਂਜੀ ਗਣੀ ਜਾ ਫਿਰ ਖੋਰਸ ਤੁਲਾ ਮਹਾਨ ਦੁਆਦ ਸੁੱਤਾ ਪਛਾਣੋ ਦੁਆਦਸ ਸੁੱਤਾ ਪਛਾਣੋ ਅੱਗੇ 1 10 ਕੁਲ ਭੈਣ 10 ਭੂਆ ਕੇ ਲਿਖੇ 1 10 11 ਕੁਲਾਂ ਭੈਣ ਦੀਆਂ ਤਾਰ ਦਿੰਦਾ ਹੈ ਅਤੇ ਭੂਆ ਨੂੰ ਵੀ ਨਹੀਂ ਰੁਸਣ ਦਿੰਦਾ 10 ਕੁਲਾਂ ਭੂਆ ਦੀਆਂ ਤਾਰ ਦਿੰਦਾ ਹੈ ਹਾਂ 1 10 ਕੁਲ ਭੈਣ 10 ਭੂਆ ਕੇ ਲਿਖੇ ਮਾਤ ਭੈਣ ਕੁਲ 8 ਮਾਤਾ ਦੀ ਭੈਣ ਕੌਣ ਹੁੰਦੀ ਹੈ ਮਾਸੀ ਸ੍ਰੀ ਅਤੇ ਮਾਤਾ ਦੀਆਂ ਹੀ ਭੈਣ ਮਾਸੀ ਦੀਆਂ ਕੁਲਾਂ ਵੀ ਜਿਹੜੀਆਂ 8 ਤਾਰ ਦਿੰਦਾ ਹੈ ਹੋ ਗਈਆਂ 108 ਦਾ ਮਾਤ ਭੈਣ ਕੋਲ ਆਠ ਸੁਰਤੀ ਸਿਮਰਤੀ ਪੇਖੇ। ਹੋ ਗਈਆਂ ਕਿ ਨਹੀਂ? ਇੱਕ ਕੋਲੋਂ ਦੀ ਜਿਹੜੀ ਆਪਣੀ ਇੱਕ ਪਿਤਾ ਦੀ ਕੁਲਚਾ ਪਾ ਕੇ ਇੱਕ ਹੋ ਗਈ, ਉਦੋਂ ਪਿੱਛੇ ਉਹਦੀਆਂ ਹੈ ਮਾਨਸ ਕਹਿ ਲਓ, ਹਾਂ ਇੱਕ ਫੈਮਿਲੀ 'ਚ ਉਹ ਉਸ ਉਹਦੀਆਂ ਫਿਰ ਪਿਤਾ ਦੀਆਂ ਜਿਹੜੀਆਂ ਸੀ ਜਿਹ 'ਚ ਪੈਦਾ ਹੋਇਆ ਉਹਦੀਆਂ ਜਿੰਨੀਆਂ ਪਿਛਲੀਆਂ ਹੋਰ 101 ਥੀਆਂ ਜਦੋਂ ਪਿਛਲੀਆਂ ਵੀ ਜਿਹੜੀਆਂ ਥੀਆਂ 24 ਕੋਲਾਂ ਉਹ ਪਿੱਛੋਂ ਤੋਂ ਲੈ ਕੇ ਜਿਹੜੀਆਂ ਸੀ ਹੁਣ ਵਾਲੀਆਂ ਵੀ ਪਿਛਲੀਆਂ ਵੀ ਸਾਰੀਆਂ ਲੈ ਜਾਂਦਾ ਖਿੱਚ ਕੇ। ਚਲੋ ਫਿਰ ਤੁਸੀਂ ਕਿੰਨੀਆਂ ਤਾਰਦੀਆਂ ਨੇ?
ਸਾਰੀਆਂ ਤਾਰਤੀਆਂ
ਹੈ ਜੀ। ਵਾਹਿਗੁਰੂ। ਪੜ੍ਹੋ ਫਿਰ ਕੁੱਲ ਸਮੂਹ,
ਕੁੱਲ ਸਮੂਹ
ਸਗਲ ਉਧਾਰੰ,
ਸਗਲ ਉਧਾਰੰ
ਸਾਰੀਆਂ ਕੁੱਲਾਂ ਦਾ ਆਪਣੀਆਂ ਦਾ ਅਤੇ ਦੂਜਿਆਂ ਦਾ ਵੀ ਤਾਰ ਦਿੰਦਾ ਹੈ। ਬੜਭਾਗੀ
ਬੜਭਾਗੀ ਨਾਨਕ ਕੋ ਤਾਰਨ,
ਪਰ ਤਾਰਦਾ ਕਿੰਨੇ ਕੁ ਤਾਰਦੇ ਹੋਣਗੇ? ਮੈਂ ਕਹਿੰਦਾ ਕੋਈ ਉਹ ਤਾਰਦਾ ਹੈ, ਬਾਕੀ ਡੁੱਬਣ ਵਾਲੇ ਨੇ। ਬੜਭਾਗੀ ਨਾਨਕ ਕੋ ਤਾਰਨ, ਬਸ ਇੱਥੋਂ ਤੱਕ ਸੀ ਜੀ ਕਹਿੰਦੇ ਸਵੇਰ ਵਾਲਿਆਂ ਦਾ। ਹਾਂਜੀ ਇੱਕ ਪਲ ਫਿਰ ਅਗਲੀ, ਹਾਂਜੀ ਲਵਾ ਦੋ ਕੱਲ ਤੋਂ ਸ਼ੁਰੂ ਕਰ ਲਾਂਗੇ ਪਲ ਅਗਲਾ। ਕੀ ਮਾਂ ਸਿਮਰਨ ਗੋਬਿੰਦ ਨਾਮ,
ਸਿਮਰਨ ਗੋਬਿੰਦ ਨਾਮ
ਟਿੱਪੀ ਪੂਰੀ ਲਾ ਕੇ ਸਿਮਰਨੰ,
ਸਿਮਰਨ ਗੋਬਿੰਦ ਨਾਮ ਉਧਰਨ ਕੁੱਲ ਸਮੂਹ ਹੈ।
ਜਿਹੜੇ ਭਾਈ ਗੋਬਿੰਦ ਦੇ ਨਾਮ ਨੂੰ ਸਿਮਰਦੇ ਨੇ ਉਹਨਾਂ ਦੀਆਂ ਕੁੱਲ ਸਮੂਹਾਂ ਜਿਹੜੀਆਂ ਨੇ ਸਮੂਹ ਕੁੱਲ ਸਾਰੀਆਂ ਕੁੱਲਾਂ ਉਧਰਨ ਧਰ ਜਾਂਦੀਆਂ ਨੇ।
ਲਭਦਿਆਂ ਸਾਧ ਸੰਗੇਣ,
ਲੱਭਦੀਆਂ ਨੇ ਸਾਧੂ ਦੀ ਸੰਗਤ ਵਿੱਚੋਂ।
ਨਾਨਕ ਬੜਭਾਗੀ ਭੇਟੰਤ ਦਰਸ਼ਨ ਹੈ।
ਠੀਕ ਹੈ, ਲੱਭਦਿਆਂ ਸਾਧ ਸੰਗੇਣ, ਨਾਮ ਕਿੱਥੋਂ ਲੱਭਦਾ? ਸਾਧੂ ਦੀ ਸੰਗਤ ਵਿੱਚੋਂ। ਅਤੇ ਲੱਭਦਾ ਕਿਹਨਾਂ ਨੂੰ ਹੈ? ਬੜਭਾਗੀ ਜਿਹੜੇ ਭਾਈ ਵੱਡਿਆਂ ਭਾਗਾਂ ਵਾਲੇ ਨੇ ਉਹਨਾਂ ਨੂੰ ਭੇਟੰਤ ਦਰਸ਼ਨ ਹੈ, ਉਹਨਾਂ ਨੂੰ ਉਹਨਾਂ ਸੰਤਾਂ ਦਾ ਦਰਸ਼ਨ ਭਾਈ ਮਿਲਦਾ ਹੈ। ਪੜ੍ਹ ਲਓ ਫਿਰ ਸਾਰੇ, ਹੁਣ ਸਮਾਪਤੀ ਕਰਾਂਗੇ। ਸਿਮਰਨੰ ਗੋਬਿੰਦ ਨਾਮੰ,
ਸਿਮਰਨ ਗੋਬਿੰਦ ਨਾਮੰ
ਉਧਰਨੰ ਕੁੱਲ ਸਮੂਹ ਹੈ,
ਉਧਰਨ ਕੁੱਲ ਸਮੂਹ ਹੈ।
ਲਭਧਿਅੰ ਸਾਧ ਸੰਗੇਣ,
ਲਭਧਿਅੰ ਸਾਧ ਸੰਗੇਣ
ਨਾਨਕ,
ਨਾਨਕ
ਬੜਭਾਗੀ ਭੇਟੰਤ ਦਰਸ਼ਨ ਹੈ,
ਬੜਭਾਗੀ ਭੇਟੰਤ ਦਰਸ਼ਨ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।